ਸਤਨਾਮ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਈ ਆਪੇ ਆਪ ਮਿਲਾਏ ਬੂਝੈ ਤਾਂ ਨਿਰਮਲ ਹੋਵੇ ਸੋਈ ਹਰ ਜੀਉ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ ਪਾਈ ਰੇ ਭਗਤ ਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ ਸਰਬ ਕਲਾ ਸਮਰੱਥ ਲੋਕ ਪਰਲੋਕ ਦੀਆਂ ਨਿਆਮਤਾਂ ਦੇ ਦਾਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਹਜ਼ੂਰ ਦੇ ਇਸ ਅਸਥਾਨ ਸੋ ਕਰਤੇ ਚੱਲਦੀ ਗੁਰਮਤ ਵਿਚਾਰ ਕਥਾ ਵਿੱਚ ਅੱਜ ਦਾ ਸ਼ਬਦ 32 ਅੰਗ ਤੇ ਸਭਾਇਮਾਨ ਹੈ ਔਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਪਾਵਨ ਪਵਿੱਤਰ ਇਹ ਬਚਨ ਹਨ। ਜਿਵੇਂ ਕਿ ਰਹਾਉ ਦੀ ਤੁਕ ਵਿੱਚ ਗੁਰੂ ਅਮਰਦਾਸ ਜੀ ਨੇ ਫੁਰਮਾਇਆ ਹੈ ਕਿ ਇਸ ਜਗਤ ਵਿੱਚ ਆ ਕੇ ਜੇ ਮਨੁੱਖ ਪਰਮਾਤਮਾ ਦੀ ਭਗਤੀ ਤੋਂ ਵਾਂਝਾ ਰਹਿ ਗਿਆ ਤੇ ਵਾਹਿਗੁਰੂ ਦੀਆਂ ਨਜ਼ਰਾਂ ਵਿੱਚ ਜਾਂ ਸੱਚਾਈ ਦੇ ਆਧਾਰ ਤੇ ਇਹ ਕਹਿਣਾ ਬਿਲਕੁਲ ਸੱਚ ਹੈ ਕਿ ਉਹ ਮਨੁੱਖ ਇਸੇ ਤਰ੍ਹਾਂ ਹੀ ਜਾਣੋ ਜਿਵੇਂ ਕੋਈ ਵਰਿਕਸ਼ ਉੱਗਦਾ ਹੈ, ਰੁੱਖ ਉੱਗਦਾ ਹੈ, ਪੱਤੇ ਵੀ ਲੱਗਦੇ ਨੇ, ਟਹਿਣੀਆਂ ਵੀ, ਫੁੱਲ ਵੀ, ਪਰ ਸਿਰੇ ਤੇ ਆ ਕੇ ਉਹਨੂੰ ਫਲ ਨਾ ਲੱਗੇ ਤੇ ਉਸ ਦਾ ਉੱਗਣਾ ਨਿਸ਼ਫਲ ਚਲਾ ਗਿਆ। ਜਿਵੇਂ ਕੋਈ ਗਊ ਹੈ, ਉਸ ਦਾ ਸਰੀਰ ਰਿਸ਼ਟ ਪੁਸ਼ਟ ਹੈ, ਉਸ ਦੇ ਥਣ ਵੀ ਚਾਰੇ ਠੀਕ ਨੇ, ਪਰ ਉਹ ਗਾਂ ਦੁੱਧ ਨਹੀਂ ਦਿੰਦੀ, ਉਸ ਗਊ ਦੀ ਹੋਂਦ ਨਿਸ਼ਫਲ ਚਲੀ ਗਈ ਹੈ। ਇਸੇ ਤਰ੍ਹਾਂ ਕਿੰਨੀਆਂ ਹੀ ਚੀਜ਼ਾਂ ਨੇ, ਮਕਾਨ ਦੀ ਗੱਲ ਕਰ ਲਈਏ, ਸਾਰਾ ਬਣ ਜਾਏ, ਬਨੇਰਾ ਨਾ ਬਣੇ, ਅਧੂਰਾ ਰਹਿ ਗਿਆ, ਉਹ ਵੀ ਸੰਪੂਰਨ ਨਹੀਂ ਤੇ ਅੱਧ ਵਿੱਚ ਹੈ। ਇਸੇ ਤਰ੍ਹਾਂ ਮਨੁੱਖੀ ਜੀਵਨ ਦੀ ਆਰੰਭਤਾ ਹੋਈ ਹੈ ਜੋਤ ਤੋਂ, ਜਿਵੇਂ ਰੁੱਖ ਦੀ ਆਰੰਭਤਾ ਹੋਈ ਹੈ ਉਹਦੇ ਬੀਜ ਤੋਂ। ਅੰਬ ਦਾ ਰੁੱਖ ਗਿਟਕ ਤੋਂ ਉਹਦੀ ਜੀਵਨ ਯਾਤਰਾ ਸ਼ੁਰੂ ਹੋਈ ਬੀਜ ਤੋਂ। ਜਿੱਦਣ ਪਰਤ ਕੇ ਉਹਨੂੰ ਅੰਬ ਲੱਗਦਾ ਤੇ ਕਹਿੰਦੇ ਆ ਪੂਰਾ ਹੁਣ। ਇਸੇ ਤਰ੍ਹਾਂ ਸਾਡੇ ਸਰੀਰ ਦੀ ਸ਼ੁਰੂਆਤ ਵਾਹਿਗੁਰੂ ਦੀ ਜੋਤ ਤੋਂ ਹੋਈ ਹੈ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਜੋਤ ਤੋਂ ਜੀਵਨ ਸ਼ੁਰੂ ਹੋਇਆ ਤੇ ਜੇ ਇਸ ਸਰੀਰ ਦੇ ਰਹਿੰਦਿਆਂ ਰਹਿੰਦਿਆਂ ਇਸ ਸਰੀਰ ਵਿੱਚੋਂ ਜੋਤ ਪ੍ਰਗਟ ਨਾ ਹੋਈ, ਕਾਮ ਪ੍ਰਗਟ ਹੁੰਦਾ ਰਿਹਾ, ਕ੍ਰੋਧ ਪ੍ਰਗਟ ਹੁੰਦਾ ਰਿਹਾ, ਹੰਕਾਰ ਪ੍ਰਗਟ ਹੁੰਦਾ ਰਿਹਾ, ਜੋਤ ਨਾ ਪ੍ਰਗਟ ਹੋਈ ਤੇ ਮਨੁੱਖੀ ਸਰੀਰ ਵੀ ਉਸ ਰੁੱਖ ਵਰਗਾ ਵਿਅਰਥ ਹੀ ਚਲਾ ਗਿਆ। ਉਹਨੂੰ ਸਾਕਤ ਕਿਹਾ। ਮਹਾਰਾਜ ਜੀ ਉਹ ਭਗਤੀ ਕਿਵੇਂ ਕਰਾਂਗੇ? ਤੇ ਗੁਰੂ ਅਮਰਦਾਸ ਜੀ ਇੱਥੋਂ ਸ਼ੁਰੂ ਕਰਦੇ ਨੇ, ਗੁਰਮੁਖ ਕਿਰਪਾ ਕਰੇ ਭਗਤ ਕੀਜੈ। ਗੁਰੂ ਅਮਰਦਾਸ ਜੀ ਕਹਿੰਦੇ, ਹੇ ਭਾਈ, ਇਹ ਭਗਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਏ, ਇਕੱਲਿਆਂ ਨਹੀਂ ਹੈ। ਇਹ ਬੰਦਗੀ ਦਾ ਵਿਸ਼ਾ ਇਕੱਲੇਪਣ ਨਾਲ ਸੰਬੰਧ ਨਹੀਂ ਰੱਖਦਾ, ਇਹਦੇ ਵਿੱਚ ਗੁਰੂ ਦੀ ਅਤੀ ਲੋੜ ਹੈ। ਅੱਗੇ ਦੱਸਣਗੇ ਗੁਰੂ ਕਰਦਾ ਕੀ ਹੈ, ਕਿਉਂਕਿ ਭਗਤੀ ਦੋ ਪ੍ਰਕਾਰ ਦੀ ਹੈ ਨਾ। ਇੱਕ ਭਗਤੀ ਹੈ ਜਿਹਦੇ ਵਿੱਚ ਅਸੀਂ ਕੋਈ ਕਿਰਿਆ ਕਰਨੇ ਆ, ਕੋਈ ਰਾਮ ਰਾਮ ਜਪਦਾ ਪਿਆ, ਕੋਈ ਅੱਲਾ, ਕੋਈ ਵਾਹਿਗੁਰੂ, ਕੋਈ ਕੁਝ ਕਰਦਾ, ਕੋਈ ਕੁਝ। ਇਹ ਭਗਤੀ ਦਾ ਇੱਕ ਛੋਟਾ ਜਿਹਾ ਹਿੱਸਾ ਹੈ। ਭਗਤੀ ਤਾਂ ਪਰਮਾਤਮਾ ਵੱਲੋਂ ਦਾਨ ਵਿੱਚ ਮਿਲਦੀ ਹੈ, ਗੁਰੂ ਵੱਲੋਂ। ਜਿਵੇਂ ਬਾਣੀ ਵਿੱਚ ਬਚਨ ਪੜ੍ਹਨੇ ਆ, ਤੇ ਦਾਨ ਹੈ, ਇਹ ਕਮਾਈ ਨਹੀਂ ਕਿਸੇ ਦੀ, ਦਾਨ ਵਿੱਚ ਮਿਲੇਗੀ। ਤਾਂ ਇੱਥੇ ਮੰਗਦੇ ਨੇ ਵੀ ਭਗਤੀ ਦਿਓ, ਭਗਤੀ ਦਿਓ। ਜੇ ਪੜ੍ਹਨਾ ਭਗਤੀ ਹੁੰਦਾ ਤੇ ਫਿਰ ਸਾਰੇ ਕਰ ਲੈਂਦੇ, ਮੰਗਣ ਦੀ ਲੋੜ ਕੀ ਰਹਿ ਗਈ ਸੀ। ਪਤਾ ਹੈ ਸਤਨਾਮ ਵਾਹਿਗੁਰੂ ਆਪਾਂ ਕਹਿਣਾ ਹੀ, ਭਗਤੀ ਮੰਗੀ ਕਿਉਂ ਜਾਂਦੀ? ਸੇਖ ਫਰੀਦਾ ਖੈਰ ਦੀਜੈ ਬੰਦਗੀ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ। ਇਹ ਕੀ? ਇਹ ਕੋਈ ਗੱਲ ਹੋਰ ਵੀ ਹੈ ਨਾਲ, ਇਹ ਹੈ ਕਿ ਅੱਗੇ ਦੱਸਣਗੇ, ਗੁਰਮੁਖ ਕਿਰਪਾ ਕਰੇ ਭਗਤ ਕੀਜੈ। ਜਦੋਂ ਗੁਰੂ ਦੀ ਕਿਰਪਾ, ਗੁਰੂ ਤਰੁੱਠਦਾ ਹੈ, ਗੁਰੂ ਤਰਸ ਵਿੱਚ ਆ ਜਾਂਦਾ, ਭਗਤੀ ਦੀ ਦਾਤ ਆਪਣੇ ਗੂੜੇ ਖਜ਼ਾਨੇ ਵਿੱਚੋਂ ਕੱਢ ਕੇ ਇੱਕ ਕਿਣਕਾ ਸਿੱਖ ਦੇ ਹਿਰਦੇ ਵਿੱਚ ਟਿਕਾ ਦਿੰਦਾ। ਬਿਨ ਗੁਰ ਭਗਤ ਨਾ ਹੋਈ, ਗੁਰੂ ਤੋਂ ਬਿਨਾਂ ਕਦੀ ਭਗਤੀ ਨਹੀਂ ਹੋ ਸਕਦੀ। ਉਹ ਕਿਵੇਂ ਕਰਦਾ? ਆਪੇ ਆਪ ਮਿਲਾਏ ਬੂਝੈ। ਗੁਰੂ ਆਪਣੇ ਗੁਰਸਿੱਖ ਨੂੰ ਪਹਿਲਾਂ ਅੰਦਰੋਂ ਸ਼ੁੱਧ ਕਰਦਾ, ਪਵਿੱਤਰ ਕਰਦਾ ਨਾਮ ਦੁਆਰਾ, ਤੇ ਪਵਿੱਤਰ ਕਰਕੇ ਫਿਰ ਆਪਣੇ ਆਪ ਦੇ ਵਿੱਚ ਮਿਲਾ ਲੈਂਦਾ ਤੇ ਆਪ ਉਹਦੇ ਵਿੱਚ ਮਿਲ ਜਾਂਦਾ। ਦੋਵੇਂ ਇਕੱਠੇ ਹੋ ਗਏ, ਆਪ ਉਹਦੇ ਵਿੱਚ ਮਿਲ ਜਾਂਦਾ, ਉਹਨੂੰ ਆਪਣੇ ਵਿੱਚ, ਇਕੱਠੇ ਹੋ ਜਾਂਦੇ। ਆਪੇ ਆਪ ਮਿਲਾਏ ਬੁੱਝੈ। ਉਦੋਂ ਉਹ ਸਿੱਖ ਬੁੱਝਦਾ ਵੀ ਕੀ ਅਸਲੀਅਤ ਵਿੱਚ ਭਗਤੀ ਕਹਿੰਦੀ ਕਿਨੂੰ, ਪਹਿਲਾਂ ਨਹੀਂ ਪਤਾ ਲੱਗੇਗਾ। ਗੁਰੂ ਉਸ ਸਿੱਖ ਦੇ ਅੰਦਰ ਟਿਕ ਕੇ ਤੇ ਸਿੱਖ ਨੂੰ ਆਪਣੇ ਵਿੱਚ ਟਿਕਾ ਲੈਂਦਾ। ਇਸ ਤਰ੍ਹਾਂ ਇਕੱਠੇ ਹੋ ਜਾਂਦੇ ਜਦੋਂ, ਤੇ ਗੁਰੂ ਦੀ ਸੋਝੀ, ਪੂਰੇ ਸਤਿਗੁਰੂ ਦੀ ਸੋਝੀ ਸਿੱਖ ਦੀ ਸੋਝੀ ਬਣ ਜਾਂਦੀ, ਤੇ ਉਸ ਅੱਖ ਦੇ ਰਾਹੀਂ ਉਹ ਵਿੰਦਾ। ਜਿਵੇਂ ਇੱਕ ਛੋਟੇ ਜਿਹੇ ਬੱਚੇ ਨੂੰ ਜਿਹਦਾ ਕੱਦ ਅਜੇ 2 ਫੁੱਟ ਦਾ, ਉਹਦਾ ਪਿਤਾ ਚੁੱਕ ਕੇ ਮੋਢੇ ਤੇ ਚੜਾ ਕੇ ਉਹਨੂੰ ਦੂਰੋਂ ਮੇਲਾ ਵਿਖਾਉਂਦਾ ਵੀ ਆਓ ਵੇਖ। ਮੇਲੇ ਵਿੱਚ ਗਏ ਸਨ, ਬੱਚਾ ਸੀ ਬਿਲਕੁਲ ਛੋਟਾ, ਤੇ ਬਾਹਰ ਮੇਲੇ ਵਿੱਚ ਖੇਡਾਂ, ਤੇ ਉਹ ਲੱਤਾਂ ਵਿੱਚ ਹੀ ਫਸ ਕੇ ਉਹਨੂੰ ਦਿਸਦੇ ਕੁਝ ਨਹੀਂ। ਸਿੱਖ ਨੂੰ ਕਿੱਥੇ ਦਿਸਦਾ ਪਰਮਾਰਥ ਦਾ ਮੇਲਾ, ਰੱਬ ਦੇ ਘਰ ਦਾ ਮੇਲਾ ਆਪਣੇ ਵੱਸ ਦਾ ਕਿੱਥੇ? ਜੇ ਤੇ ਕੱਦ ਹੀ ਕੋਈ ਨੀ, ਆਪਾਂ ਤੇ ਜੰਮੇ ਵੀ ਕੋਈ ਨੀ ਬਹੁਤੇ, ਜੇ ਵੇਖਣਾ ਕੀ, ਜੰਮਣ ਤੋਂ ਬਿਨੇ ਤੁਰੇ ਫਿਰਨੇ। ਜੰਮ ਵੀ ਪਏ ਤੇ ਕੱਦ ਛੋਟਾ ਹੈ। ਤੇ ਗੁਰੂ ਨੇ ਤਰਸ ਕਰਕੇ ਨਾ ਵੇਖਿਆ, ਕਹਿਣ ਲੱਗੇ ਤੇਰੇ ਤੋਂ ਨਹੀਂ ਵੇਖਿਆ ਜਾਣਾ ਰੱਬ ਦੇ ਪਿਆਰ ਦਾ ਮੇਲਾ, ਆ। ਗੁਰੂ ਨੇ ਚੁੱਕਿਆ ਤੇ ਆਪਣੇ ਮੋਢੇ ਤੇ ਬਿਠਾ ਕੇ ਆਪਣੇ ਜਿੰਨਾ ਉੱਚਾ ਕਰ ਲਿਆ। ਇਹਨੂੰ ਕਿਹਾ ਭਾਈ ਗੁਰਦਾਸ ਜੀ ਨੇ, ਵਾਹ ਗੁਰੂ ਗੋਬਿੰਦ ਸਿੰਘ ਆ ਸੱਚੇ ਪਾਤਸ਼ਾਹ, ਤੂੰ ਗੁਰੂ ਵੀ ਏ ਤੇ ਚੇਲਾ ਆਪ ਬਣ ਕੇ, ਚੇਲੇ ਨੂੰ ਉੱਚਾ ਕਰਕੇ ਆਪਣੇ ਜਿੱਡਾ ਕਰਕੇ ਉਹਨੂੰ ਰੱਬ ਦਾ ਘਰ ਵਿਖਾਇਆ। ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਗੁਰੂ ਤੇ ਚੇਲਾ ਇਕੱਠੇ ਹੋ ਗਏ। ਗੁਰੂ ਨੇ ਆਪਣੇ ਸਿੱਖ ਨੂੰ ਕੰਧੇ ਤੇ ਚੁੱਕ ਕੇ ਸਾਹਮਣੇ ਵਿਖਾਇਆ ਵੀ ਆਹ ਹੀ ਮੇਲਾ ਵਾਹਿਗੁਰੂ ਦੇ ਘਰ ਦਾ, ਇਸ ਤਰ੍ਹਾਂ ਆਪ ਵਰਤਦਾ, ਆਪੇ ਆਪ ਮਿਲਾਏ ਬੂਝੈ ਤਾਂ ਨਿਰਮਲ ਹੋਵੇ ਸੋਈ। ਫਿਰ ਉਹ ਸੋਈ, ਉਹ ਸਿੱਖ, ਉਹ ਜਿਹੜਾ ਗੁਰਮੁਖ ਹੈ, ਨਿਰਮਲ ਹੋ ਜਾਂਦਾ ਬਿਲਕੁਲ। ਫਿਰ ਕਹਿੰਦੇ, ਹਰ ਜੀਉ ਸਾਚਾ, ਵਾਹਿਗੁਰੂ ਆਪ ਸਦਾ ਕਾਇਮ ਰਹਿਣ ਵਾਲਾ। ਸਾਚੀ ਬਾਣੀ, ਉਹਦੀ ਜਿਹੜੀ ਬਾਣੀ ਹੈ ਨਾ, ਧੁਨ, ਜਿਹਨੂੰ ਇੱਕ ਓਅੰਕਾਰ ਸਤਨਾਮ ਕਿਹਾ, ਉਹਦੀ ਬਾਣੀ ਉਹਦੇ ਮੂੰਹ ਤੋਂ ਨਿਕਲ ਰਹੀ ਹੈ, ਸਦਾ ਇੱਕ ਧੁਨਕਾਰ, ਸਦਾ ਇੱਕ ਆਵਾਜ਼, ਜਿਹੜੀ ਆਵਾਜ਼ ਅਨਾਦ ਨਾਦ ਹੈ, ਆਵਾਜ਼ ਵੀ ਹੈ ਤੇ ਇਹਨਾਂ ਕੰਨਾਂ ਨਾਲ ਨਹੀਂ ਸੁਣੀ ਜਾਂਦੀ, ਉਹ ਆਵਾਜ਼, ਉਹ ਉਹਦੀ ਬਾਣੀ ਹੈ। ਤੇ ਉਸ ਬਾਣੀ ਨੂੰ ਕਿਵੇਂ ਮਿਲਾਂਗੇ? ਕਹਿੰਦੇ, ਸ਼ਬਦ ਮਿਲਾਵਾ ਹੋਈ, ਗੁਰੂ ਕੇ ਸ਼ਬਦ ਦੀ ਰਾਹੀਂ ਗੁਰੂ ਕੀ ਬਾਣੀ ਦੇ ਰਾਹੀਂ ਕਮਾਈ ਕਰਕੇ ਉਸ ਸੱਚੀ ਬਾਣੀ ਵਿਚ ਜੀਵਨ ਲੀਨ ਹੋ ਜਾਂਦਾ, ਉਹਦਾ ਰੂਪ ਬਣ ਜਾਂਦਾ। ਕਹਿੰਦੇ ਭਾਈ ਰੇ ਭਗਤ ਹੀਨ ਕਾਹੇ ਜਗ ਆਇਆ। ਹੇ ਭਾਈ ਗੁਰਸਿੱਖ ਸਮਝ ਲੈ ਚੰਗੀ ਤਰ੍ਹਾਂ, ਜਿਸ ਬੰਦੇ ਨੇ ਇੱਥੇ ਆ ਕੇ ਭਗਤੀ ਨਾ ਕੀਤੀ ਕੀ ਕਰਨ ਆਇਆ ਸੀ? ਜ਼ਮੀਨ ਦਾ ਬੋਝ ਬਣ ਗਿਆ, ਇੱਥੇ ਐਵੇਂ ਆ ਕੇ ਸੰਸਾਰ ਨੂੰ ਖਰਾਬ ਹੀ ਤੇ ਕੀਤਾ, ਉਹਨੇ ਬੋਝ ਬਣਿਆ, ਭੀੜ ਮਚਾਈ ਇੱਥੇ ਆ ਕੇ, ਕੀਤਾ ਤੇ ਕੱਖ ਵੀ ਨਹੀਂ, ਮੁਰਦੇ ਵਾਂਗੂ ਜਿਉਂ ਕੇ ਚਲਾ ਗਿਆ। ਮੁਰਦਾ ਵੈਸੇ ਜਿਉਂਦਾ ਨਹੀਂ, ਪਰ ਤੁਰਦਾ ਫਿਰਦਾ ਬੰਦਾ ਮੁਰਦਾ ਹੋ ਸਕਦਾ, ਨਾਮਹੀਣ ਜਿਹੜਾ ਮਨੁੱਖ ਉਹਨੂੰ ਕਹਿ ਰਹੇ ਨੇ। ਕਹਿੰਦੇ ਪੂਰੇ ਗੁਰ ਕੀ ਸੇਵ ਨਾ ਕੀਨੀ, ਬਿਰਥਾ ਜਨਮ ਗਵਾਇਆ। ਪੂਰੇ ਸਤਿਗੁਰੂ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਦਾ ਮਤਲਬ ਹੁਕਮ ਨਹੀਂ ਮੰਨਿਆ, ਉਸ ਮਾਰਗ ਤੇ ਨਹੀਂ ਚੱਲਿਆ, ਤੇ ਬਿਰਥਾ ਬੇਅਰਥ ਕਿਸੇ ਅਰਥ ਨਾ ਆਇਆ, ਜੀਵਨ ਬਿਰਥ ਹੋ ਗਿਆ, ਗਵਾ ਲਿਆ ਇੰਨਾ ਕੀਮਤੀ ਚਾਂਸ, ਹੱਥ ਵਿਚੋਂ ਚਲਾ ਗਿਆ ਰਹਾਓ। ਆਪੇ ਜਗ ਜੀਵਨ ਸੁਖ ਦਾਤਾ, ਆਪੇ ਬਖਸ਼ ਮਿਲਾਏ। ਪਰ ਜੇ ਕੋਈ ਗੁਰੂ ਦੀ ਸ਼ਰਨ ਵਿਚ ਆ ਜਾਏ ਨਾ, ਤੇ ਵਾਹਿਗੁਰੂ ਜਗ ਜੀਵਨ, ਜਗਤ ਦਾ ਜੀਵਨ ਵਾਹਿਗੁਰੂ ਹੈ, ਜਿੱਥੇ ਜਿੱਥੇ ਕੋਈ ਜੀਵ ਜੀ ਰਿਹਾ ਹੈ, ਐਕਟੀਵਿਟੀ ਕਰ ਰਿਹਾ, ਉਹ ਵਾਹਿਗੁਰੂ ਆਪ ਹੀ ਹੈ, ਸੁਖਾਂ ਦਾ ਦਾਤਾ ਹੈ, ਬਖਸ਼ ਵੀ ਦਿੰਦਾ ਤੇ ਮਿਲਾ ਵੀ ਲੈਂਦਾ ਹੈ। ਜੀ ਜੰਤ ਇਹ ਕਿਆ ਵਿਚਾਰੇ, ਕਿਆ ਕੋ ਆਖ ਸੁਣਾਏ। ਕੋਈ ਆਪਣੇ ਹੰਕਾਰ ਦੇ ਆਸਰੇ ਸੋਚੇ ਵੀ ਮੈਂ ਆਪ ਸਮਝ ਲਾਂਗਾ, ਆਖ ਆਖ ਕੇ ਸੁਣਾ ਕੇ ਕਰ ਲਾਂਗਾ, ਇਹ ਜੰਤ ਵਿਚਾਰੇ ਉਹਦੇ ਦਰ ਦੇ ਉੱਤੇ ਪਹੁੰਚਣ ਜੋਗੇ ਕਿੱਥੇ ਨੇ ਗੁਰੂ ਤੋਂ ਬਿਨਾਂ? ਗੁਰਮੁਖ ਆਪੇ ਦੇ ਬਣਾਈ, ਆਪੇ ਸੇਵ ਕਰਾਏ। ਆਪੇ ਗੁਰੂ ਕਿਰਪਾ ਕਰਕੇ ਆਪਣੇ ਸਿੱਖ ਨੂੰ ਵਡਿਆਈ ਬੰਦਗੀ ਦੀ ਦਾਤ ਦਿੰਦਾ, ਤੇ ਆਪ ਹੀ ਹੁਕਮ ਮੰਨਣ ਦੀ ਸੇਵਾ ਕਰਵਾ ਲੈਂਦੇ ਪੂਰੇ ਸਤਿਗੁਰੂ ਦੀ। ਪਰ ਜਿਹੜੇ ਮਨਮੁਖ ਨੇ ਉਹ ਕੀ ਕਰਦੇ ਨੇ? ਕਹਿੰਦੇ ਦੇਖ ਕੁਟੰਬ ਮੋਹੇ ਲੋਭਾਣਾ, ਚੱਲ ਦਿਆਂ ਨਾਲ ਨਾ ਜਾਈ। ਹੁੰਦਾ ਕੀ ਏ, ਬੰਦਾ ਇਸ ਪਸਾਰੇ ਨੂੰ ਵੇਖ ਕੇ ਫਸ ਜਾਂਦਾ। ਕੁਟੰਬ ਮੂੰਹ ਵਿਚ ਲੁਭਾਇਆ ਗਿਆ, ਇਸ ਚਮਕਾਰਿਆਂ ਵਿਚ ਫਸ ਕੇ ਕੁਟੰਬ ਪਰਿਵਾਰ ਦੇ ਧੰਦਿਆਂ ਵਿਚ ਆਪਾਂ ਵਿਹਨੇ ਆ, ਕਦੀ ਮੁਕਦੇ ਨੇ? ਜਿਉਂ ਜੰਮੇ ਆ ਜਿਉਂ ਹੋਸ਼ ਸੰਭਾਲੀਏ, ਘੋਲ ਚੱਲਦੇ ਹੀ ਪਿਆ ਤੇ ਘੁਲੀ ਜਾਂਦੇ ਸਾਰੇ, ਕਿਸੇ ਦਾ ਕੰਮ ਨਹੀਂ ਕਦੀ ਮੁਕਦਾ, ਇਹ ਧੰਦੇ ਕਦੀ ਖਤਮ ਨਹੀਂ ਹੁੰਦੇ। ਹਾਂ ਇੱਕ ਇਨ੍ਹਾਂ ਦੀ ਗੱਲ ਜ਼ਰੂਰ ਏ, ਜਦੋਂ ਬੰਦਾ ਤੁਰ ਜਾਂਦਾ ਇੱਥੋਂ, ਚੱਲਦਾ ਤੇ ਨਾਲ ਨਹੀਂ ਜਾਂਦੇ, ਇੱਥੇ ਰਹਿ ਜਾਂਦੇ, ਜਿਹੜਾ ਸਮਾਨ ਇਕੱਠਾ ਕੀਤਾ। ਇਸ ਤਰ੍ਹਾਂ ਦੀ ਹਾਲਾਤ ਏ, ਕੋਈ ਬੰਦਾ 50 ਸਾਲ ਲਾ ਕੇ ਇਕੱਠਾ ਕਰਦਾ ਰਹੇ ਤੇ ਇਕਦਮ ਉਹਨੂੰ ਕਹੇ ਤੇਰਾ ਨਹੀਂ, ਉਹ ਕਿੰਨਾ ਦੁੱਖ ਹੋਵੇਗਾ। ਇਹ ਹੈ ਸੰਸਾਰ ਦਾ ਧੰਦਾ। ਪਰ ਜਿਨ੍ਹਾਂ ਨੂੰ ਹੋਸ਼ ਆ ਗਈ, ਉਨ੍ਹਾਂ ਬਾਰੇ ਹਜ਼ੂਰ ਕਹਿੰਦੇ ਸਤਿਗੁਰ ਸੇਵ ਗੁਣ ਨਿਧਾਨ ਪਾਇਆ, ਤਿਸ ਕੀ ਤਿਸ ਦੀ ਕੀਮ ਨ ਪਾਈ। ਇਕ ਉਹ ਨੇ ਜਿਹੜੇ ਜਾਗੇ ਨੇ, ਤੇ ਜਾਗ ਕੇ ਉਨ੍ਹਾਂ ਨੇ ਸਤਿਗੁਰੂ ਦੀ ਸੇਵਾ ਕਰਕੇ ਗੁਣਾਂ ਦੇ ਖਜ਼ਾਨੇ ਨਾਮ ਨੂੰ ਪ੍ਰਾਪਤ ਕਰ ਲਿਆ, ਔਰ ਉਹਦੀ ਕੀਮਤ ਪਾਈ ਨਹੀਂ ਜਾ ਸਕਦੀ, ਇੰਨਾ ਬੇਸ਼ਕੀਮਤੀ ਹੈ। ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ, ਅੰਤੇ ਹੋਏ ਸਖਾਈ। ਐਸੇ ਗੁਰਮੁਖਾਂ ਦੇ ਜੀਵਨ ਦੇ ਵਿਚ ਵਾਹਿਗੁਰੂ ਸਖਾ ਹੈ, ਮੀਤ ਬਣ ਜਾਂਦਾ ਹੈ, ਪਿਆਰਾ ਬਣ ਜਾਂਦਾ ਹੈ, ਤੇ ਅੰਤ ਸਮੇਂ ਸਖਾਈ ਮਿੱਤਰ ਬਣ ਜਾਂਦਾ ਹੈ। ਆਪਣੇ ਮਨ ਚਿਤ ਕਹਿ ਕਹਾਏ, ਬਿਨ ਗੁਰ ਆਪ ਨ ਜਾਈ। ਕਈ ਵਾਰੀ ਭਰਮ ਵਿਚ ਧਰਮੀ ਬੰਦੇ ਵੀ ਪੈ ਕੇ ਆਪ ਹੀ ਕਹਿ ਕੁਆ ਕੇ ਕਹਿੰਦੇ ਹੋ ਗਏ, ਦੂਜੇ ਕਹਿੰਦੇ ਤੇਰੇ ਤੇ ਬੜੀ ਕਿਰਪਾ, ਉਹ ਵੀ ਸਮਝ ਲੈਂਦਾ, ਪਰ ਕਹਿੰਦੇ ਗੁਰੂ ਤੋਂ ਬਿਨਾਂ ਹਉਮੈ ਨਹੀਂ ਜਾਂਦੀ, ਅੰਦਰੋਂ ਮਾਨ ਨਹੀਂ ਟੁੱਟ ਸਕਦਾ। ਹਰ ਜੀਉ ਸਾਚਾ ਹਰ ਜੀਉ ਦਾਤਾ, ਭਗਤ ਬਛਲ ਹੈ ਕਰ ਕਿਰਪਾ ਮਨ ਵਸਾਈ। ਵਾਹਿਗੁਰੂ ਦਾ ਸੁਭਾਅ ਕੀ ਏ? ਅਕਾਲ ਪੁਰਖ ਵਾਹਿਗੁਰੂ ਦਾਤਾ ਹੈ। ਦਾਤੇ ਦਾ ਮਤਲਬ ਕੀ ਏ? ਦੇਣ ਨੂੰ ਤਿਆਰ, ਅੱਠੇ ਪੈਰ। ਉਹਦੇ ਮਨ ਵਿਚ ਤਾਂ ਇਕੋ ਹੀ ਸਦਾ ਦਾਤ ਬਣੀ ਰਹਿੰਦੀ ਵੀ ਕੁਝ ਦਿਆਂ ਕੁਝ ਦਿਆਂ ਕੁਝ ਦਿਆਂ। ਦੇਣ ਵਾਸਤੇ ਕਾਲਾ ਹਾਂ ਕੋਈ ਲੈਣ ਵਾਲੇ ਹੱਥ ਹੋਣ। ਭਗਤ ਵਛਲ ਉਹਦਾ ਸੁਭਾਅ ਭਗਤ ਵਛਲ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਨ ਵਾਲਾ ਹੈ। ਜੇ ਉਹ ਕਿਰਪਾ ਕਰਦਾ ਤੇ ਕਰ ਕਿਰਪਾ ਮਨ ਵਸਾਈ ਆਪਣੇ ਨਾਮ ਦੀ ਦਾਤ ਤੋਂ ਮਨੁੱਖ ਦੇ ਮਨ ਵਿਚ ਵਸਾ ਦਿੰਦਾ। ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ। ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ। ਆਪ ਹੀ ਕਿਰਪਾ ਕਰਕੇ ਵਾਹਿਗੁਰੂ ਕੀ ਕਰਦਾ ਸੋਭਾ ਦੇ ਦਿੰਦਾ ਆਪਣੀ ਸਿੱਖ ਨੂੰ ਵਡਿਆਈ ਵਡਿਆਈਆਂ ਬਖਸ਼ ਦਿੰਦਾ ਤੇ ਸੁਰਤ ਸੁਰਤ ਦਾ ਅਰਥ ਉਹਦੇ ਅੰਦਰ ਗਿਆਨ ਪੈਦਾ ਕਰ ਦਿੰਦਾ ਤੇ ਇਸ ਤੋਂ ਅੱਗੇ ਆਪੇ ਗੁਰਮੁਖ ਦੇ ਵਡਿਆਈ ਉਹਨੂੰ ਵਡਿਆਈਆਂ ਬਖਸ਼ ਦਿੰਦਾ ਬਖਸ਼ਾਂ ਕਰ ਦਿੰਦਾ ਹੈ। ਸ੍ਰੀ ਰਾਗ ਮਹੱਲਾ ਤੀਜਾ ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ। ਉਹ ਮਨੁੱਖ ਧਨ ਉਹਦੀ ਮਾਤਾ ਧਨ ਹੈ ਉਸਦਾ ਪਿਤਾ ਧਨ ਹੈ ਉਹ ਆਪ ਪ੍ਰਧਾਨ ਹੈ ਜਿਹਦੇ ਮਨ ਵਿਚ ਵਾਹਿਗੁਰੂ ਦੀ ਯਾਦ ਸਦਾ ਵਸੀ ਰਹਿੰਦੀ। ਸਤਿਗੁਰ ਸੇਵ ਸੁਖ ਪਾਇਆ ਵਿਚੋਂ ਗਿਆ ਗੁਮਾਨ। ਉਹਨੇ ਪੂਰੇ ਸਤਿਗੁਰੂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਕੇ ਹੁਕਮ ਮੰਨ ਕੇ ਸੁਖ ਦੀ ਆਨੰਦ ਦੀ ਪ੍ਰਾਪਤੀ ਕਰ ਲਈ ਹੈ ਤੇ ਅੰਦਰੋਂ ਗੁਮਾਨ ਜਿਹੜਾ ਮਾਣ ਸੀ ਨਾ ਉਹ ਖਤਮ ਹੋ ਗਿਆ। ਸਾਹਿਬ ਕਹਿੰਦੇ ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ। ਉਹ ਦਰ ਤੇ ਖੜੇ ਐਸੇ ਸੰਤ ਜਨ ਜਿਹੜੇ ਵਾਹਿਗੁਰੂ ਦੇ ਬਖਸ਼ੇ ਹੋਏ ਉਹਦੇ ਦਰ ਤੇ ਦਰਵਾਨ ਸਦਾ ਹੀ ਦਰਵੇਸ਼ ਬਣ ਗਏ। ਦਰਵੇਸ਼ ਦਾ ਮਤਲਬ ਹੈ ਦਰ ਦੇ ਅੰਦਰ ਪ੍ਰਵੇਸ਼ ਕਰਨ ਨੂੰ ਜਿਹੜਾ ਕਾਹਲਾ ਹੈ ਵੀ ਜਲਦੀ ਮੈਨੂੰ ਮਿਲਾਓ। ਐਸੇ ਉਹ ਦਰ ਤੇ ਖਲੋਤੇ ਹੋਏ ਦਰਵੇਸ਼ ਨੇ ਜਿਹੜੇ ਸੇਵਾ ਕਰਦੇ ਖੜੇ ਦਾ ਅਰਥ ਹੈ ਭਰੋਸੇ ਨਾਲ ਇੱਕੋ ਥਾਂ ਤੇ ਖਲੋ ਗਏ ਜਿੱਥੇ ਗੁਰੂ ਨੇ ਖੜੇ ਕੀਤਾ ਜ਼ਿੰਦਗੀ ਉੱਥੇ ਸਾਰੀ ਲਾ ਦਿੱਤੀ। ਐਸੇ ਗੁਰਮੁਖ ਹੀ ਪਾਇਨ ਗੁਣੀ ਨਿਧਾਨ। ਗੁਣਾਂ ਦਾ ਖਜ਼ਾਨਾ ਜੋ ਨਾਮ ਹੈ ਉਹਨੂੰ ਪ੍ਰਾਪਤ ਕਰ ਲੈਂਦੇ ਨੇ। ਮੇਰੇ ਮਨ ਗੁਰਮੁਖ ਧਿਆਏ ਹਰ ਸੋਏ। ਇਸ ਕਰਕੇ ਹੇ ਮੇਰੇ ਮਨਾ ਗੁਰੂ ਦੁਆਰਾ ਦੱਸੇ ਹੋਏ ਪ੍ਰਯੋਗ ਦੁਆਰਾ ਵਾਹਿਗੁਰੂ ਦਾ ਧਿਆਨ ਕਰਿਆ ਕਰ। ਗੁਰ ਕਾ ਸ਼ਬਦ ਮਨ ਵਸੈ। ਜੇ ਗੁਰੂ ਦਾ ਸ਼ਬਦ ਮਨ ਵਿਚ ਵਸ ਜਾਏ ਅੰਦਰ ਸਦਾ ਵਾਸਤੇ ਟਿਕ ਜਾਏ ਗੁਰੂ ਕੀ ਬਖਸ਼ਿਸ਼ ਟਿਕ ਜਾਏ ਉਹਦੇ ਨਾਲ ਕੀ ਹੋਵੇਗਾ। ਕਹਿੰਦੇ ਮਨ ਤਨ ਨਿਰਮਲ ਹੋਏ। ਮਨ ਵੀ ਪਵਿੱਤਰ ਹੋ ਗਿਆ ਵਿਚਾਰਾਂ ਪਵਿੱਤਰ ਹੋ ਗਈਆਂ ਭਾਵ ਪਵਿੱਤਰ ਹੋ ਗਏ ਤੇ ਸਰੀਰ ਦੇ ਕਰਮ ਵੀ ਪਵਿੱਤਰ ਹੋ ਗਏ। ਇਹ ਸਾਰੀਆਂ ਚੀਜ਼ਾਂ ਮੈਲ ਰਹਿਤ ਹੋ ਗਈਆਂ ਰਹਾਓ। ਕਰ ਕਿਰਪਾ ਘਰ ਆਇਆ ਆਪੇ ਮਿਲਿਆ ਆਏ। ਜਿੱਦਣ ਵਾਹਿਗੁਰੂ ਕਿਸੇ ਨੂੰ ਮਿਲਦਾ ਨਾ ਉਦਣ ਪਤਾ ਲੱਗਦਾ ਵੀ ਉਹ ਤੇਰੀ ਮਿਹਨਤ ਨਾਲ ਨਹੀਂ ਆਇਆ ਉਹਦੇ ਆਪ ਤਰੁੱਠ ਕੇ ਆਇਆ। ਆਪ ਕਿਰਪਾ ਕਰਕੇ ਤੇਰੇ ਘਰ ਤੇਰੇ ਜੀਵਨ ਵਿਚ ਪ੍ਰਗਟ ਹੋਇਆ ਆਪ ਹੀ ਆ ਕੇ ਮਿਲ ਪੈਂਦਾ ਬਖਸ਼ਿਸ਼ ਕਰਕੇ। ਗੁਰ ਸ਼ਬਦੀ ਸਾਲਾਹੀ ਹੈ ਰੰਗੇ ਸਹਿਜ ਸੁਭਾਏ। ਪਰ ਗੁਰੂ ਕੇ ਸਿਖਾ ਤੇਰੇ ਵਾਸਤੇ ਇੱਕੋ ਹੀ ਕੰਮ ਹੈ। ਤੂੰ ਤੇ ਗੁਰੂ ਕੀ ਬਾਣੀ ਗੁਰੂ ਕੇ ਸ਼ਬਦ ਦੇ ਰਾਹੀ ਉਹ ਮਨ ਵਿਚ ਵਸਦਾ ਹੈ। ਤੂੰ ਗੁਰ ਸ਼ਬਦ ਦੁਆਰਾ ਉਹਦੀ ਵਡਿਆਈ ਕਰਦਾ ਰਿਹਾ ਕਰ। ਤੇਰੀ ਇੱਕੋ ਡਿਊਟੀ ਪਰ ਅੱਗੋਂ ਰੰਗ ਉਹਨੇ ਕਦੋਂ ਲਾਉਣਾ ਇਹ ਸਹਿਜ ਸੁਭਾਏ ਉਹਦੀ ਮਰਜ਼ੀ। ਉਹ ਵਹਿੰਦਾ ਰਹਿੰਦਾ ਬੜਾ ਸਿਆਣਾ ਅੰਦਰ ਤੱਕ ਡੂੰਘੇ ਤੱਕ। ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਲਾ ਦਿਓ ਫੁੱਲ ਬੂਟੇ ਦੂਹ ਚੋਂ ਦਿਨਾਂ ਵਿਚ ਪਰ ਉਹਨੂੰ ਪਤਾ ਹੁੰਦਾ ਜਿਸ ਜ਼ਮੀਨ ਦੇ ਉੱਤੇ ਇਹ ਸਿੱਖ ਮੇਰੇ ਤੋਂ ਬੰਦਗੀ ਦੇ ਬਖਸ਼ਾਂ ਦੇ ਫੁੱਲ ਬੂਟੇ ਹੁਣੇ ਲਵਾਉਣਾ ਚਾਹੁੰਦਾ ਉਸ ਜ਼ਮੀਨ ਵਿਚ ਅਜੇ ਕਲਰ ਏ। ਪਹਿਲਾਂ ਉਸ ਜ਼ਮੀਨ ਨੂੰ ਵਾਹੁਣ ਦੀ ਬੜੀ ਲੋੜ ਹੈ। ਅਜੇ ਲੱਗੇ ਹੋਏ ਬੂਟੇ ਪੂਰਾ ਫਲ ਨਹੀਂ ਦੇਣਗੇ ਫਿਰ ਰਾਹ ਵੀ ਸੁੱਕਿਆ ਫਿਰੇਗਾ ਤੇ ਕਹੇਗਾ ਜੀ ਸਾਲ ਕੁ ਤੇ ਬੜਾ ਆਨੰਦ ਆਇਆ ਸੀ ਤੇ ਫਿਰ ਹੁਣ ਨਹੀਂ ਆਉਂਦਾ ਕਿਉਂ ਜ਼ਮੀਨ ਵਿਚ ਅਜੇ ਨੁਕਸ ਰਹਿੰਦਾ ਸੀ। ਇਸ ਕਰਕੇ ਗੁਰੂ ਸਿਆਣਾ ਸਤਿਗੁਰੂ ਜੀ ਜਿਵੇਂ ਕਰਦੇ ਨੇ ਉਨ੍ਹਾਂ ਦੇ ਨਾਲ ਸਾਨੂੰ ਸਹਿਮਤ ਹੋਣਾ ਚਾਹੀਦਾ। ਸੱਚੈ ਸੱਚ ਸਮਾਇਆ ਮਿਲ ਰਹਿ ਨਾ ਵਿਛੜ ਜਾਏ। ਜਦੋਂ ਸਾਡਾ ਅੰਦਰਲਾ ਜੀਵਨ ਸੱਚਾ ਹੋ ਜਾਏਗਾ ਨਾ, ਤੇ ਉਹਨੇ ਹੀ ਸੱਚ ਵਿਚ ਸਮਾ ਜਾਣਾ, ਯਾਨੀ ਕਿ ਵਾਹਿਗੁਰੂ ਦੇ ਦਰਸ਼ਨ ਕਰ ਲੈਣੇ ਨੇ। ਪਹਿਲਾਂ ਅੰਦਰ ਧੁੱਪੇਗਾ, ਧੁੱਪੇ ਹੋਏ ਅੰਦਰ ਦੀ ਅੱਖ ਬਣੇਗੀ, ਉਸ ਵਿਵੇਕੀ ਅੱਖ ਦੇ ਨਾਲ ਹੀ ਬਾਹਰਲੇ ਸੱਚ ਵਾਹਿਗੁਰੂ ਨੂੰ ਬ੍ਰਹਮ ਨੇ ਪਾਰ ਬ੍ਰਹਮ ਨੂੰ ਵੇਖਣਾ, ਉਹਦੇ ਵਿਚ ਜਿੱਦਣ ਮਿਲ ਗਿਆ ਫਿਰ ਵੱਖਰਾ ਨਹੀਂ ਹੋ ਸਕਦਾ, ਉਹਨੂੰ ਕੋਈ ਵਿਛੋੜ ਨਹੀਂ ਸਕਦਾ। ਜੋ ਕਿਛ ਕਰਨਾ ਸੋ ਕਰ ਰਹਿਆ, ਅਵਰ ਨ ਕਰਨਾ ਜਾਏ। ਉਦਣ ਇਕ ਨਿਸ਼ਚਿੰਤਤਾ ਤੇ ਅੰਦਰ ਦੀ ਭਟਕਣਾ ਜਿਹੜੀ ਹੈ ਇਹ ਉੱਡ ਗਈ। ਕਿਉਂ? ਇਕ ਵੱਡਾ ਸਿਸਟਮ ਪਤਾ ਲੱਗਾ ਵੀ ਹੋ ਰਿਹਾ, ਮੈਂ ਨਹੀਂ ਕਰ ਰਿਹਾ, ਅਜੇ ਸਾਨੂੰ ਇਹ ਵੀ ਮੈਂ ਕਰ ਰਿਹਾ। ਇਹ ਤੇ ਗਿਆਨ ਹੈ, ਜਿੱਦਣ ਅੱਖ ਖੁੱਲ ਜਾਏ ਉਦਣ ਇਕ ਬੜਾ ਵੱਡਾ ਗਿਆਨ ਸਾਹਮਣੇ ਆਉਂਦਾ, ਉਹ ਵੇਖ ਲੈਂਦਾ ਹੋ ਰਿਹਾ, ਕੋਈ ਨਹੀਂ ਕੁਝ ਕਰ ਰਿਹਾ, ਹੋ ਰਿਹਾ, ਹੋ ਹੀ ਜਾ ਰਿਹਾ, ਆਪਣੇ ਆਪ ਹੋ ਹੀ ਜਾ ਰਿਹਾ। ਬਸ ਉਹ ਤੋਂ ਫਿਰ ਜ਼ਿੰਦਗੀ ਦਾ ਨਾਚ ਸ਼ੁਰੂ ਹੁੰਦਾ, ਆਨੰਦ ਸ਼ੁਰੂ ਹੁੰਦਾ। ਉਹਦੇ ਤੋਂ ਪਹਿਲਾਂ ਤੇ ਬੰਦਾ ਸੜਿਆ ਬਲੇ ਰਹਿੰਦਾ, ਆਹ ਕਰਨਾ ਸੀ, ਉਹ ਕਰਨਾ ਸੀ, ਆਹ ਕਰਨਾ ਸੀ। ਠੀਕ ਹੈ, ਇਕ ਪੱਧਰ ਤੇ ਬੰਦੇ ਨੂੰ ਯਤਨ ਕਰਨੇ ਪੈਂਦੇ ਨੇ, ਜੀਵ ਕੋਟੀ ਦੇ ਪੱਧਰ ਤੇ, ਪਰ ਜਦੋਂ ਉੱਚੀਆਂ ਅਵਸਥਾਂ ਵਿਚ ਮਨੁੱਖ ਜਾਂਦਾ ਤੇ ਉਥੇ ਆਪੇ ਹੀ ਕਰ ਰਿਹਾ ਦਿਸ ਪਿਆ। ਜੋ ਕੁਛ ਕਰਨਾ ਸੋ ਕਰ ਰਿਹਾ, ਅਵਰ ਨਾ ਕਰਨਾ ਜਾਏ, ਉਹ ਹੀ ਕਰੀ ਜਾ ਰਿਹਾ, ਹੋਰ ਕੁਝ ਹੁੰਦਾ ਹੀ ਨਹੀਂ। ਇਸ ਤਰ੍ਹਾਂ ਚਿਰੀ ਵਿਛੁੰਨੇ ਮੇਲੀਅਨ, ਚਿਰਾਂ ਦੇ ਵਿਛੜੇ ਹੋਏ ਜਿਹੜਾ ਜੀਵਨ ਸੀ, ਬੜਾ ਚਿਰ ਹੋ ਗਿਆ ਸੀ ਉਹਨੂੰ ਮਿਲਿਆ ਨੂੰ, ਉਹਨੇ ਮਿਲ ਲੈ ਸਤਿਗੁਰੂ ਪੰਨੇ ਪਾਏ, ਪੂਰੇ ਸਤਿਗੁਰੂ ਨੇ ਆਪਣੇ ਪੱਲੇ ਨਾਲ ਲਾ ਕੇ, ਆਪਣੇ ਚਰਨਾਂ ਨਾਲ ਜੋੜ ਕੇ, ਆਪਣੇ ਖਾਤੇ ਵਿਚ ਪਾ ਕੇ, ਆਪਣੇ ਚਰਨਾਂ ਵਿਚ ਆਪਣੇ ਦਾਸ ਮੁੱਲ ਖਰੀਦ, ਜੜ ਖਰੀਦ, ਗੋਲੇ ਬਣਾ ਲਿਆ। ਆਪੇ ਕਾਰ ਕਰਾਏ ਸੀ, ਅਵਰ ਨ ਕਰਨਾ ਜਾਏ। ਹੁਣ ਉਸ ਪਿਆਰੇ ਨੂੰ ਇਕ ਮਹਾਂ ਗਿਆਨ ਦੀ ਪ੍ਰਾਪਤੀ ਹੋਈ, ਉਹਦੇ ਵਿਚ ਕੀ ਪਤਾ ਲੱਗਾ, ਹੁਣ ਉਹਦੇ ਗੋਲੇ ਬਣ ਗਿਆ, ਉਹ ਕਰਾਈ ਜਾ ਰਿਹਾ ਜੋ ਕੁਝ ਕਰਾਉਣਾ, ਕਰਾਈ ਜਾ ਰਿਹਾ ਉਹਦੇ ਹੁਕਮ ਵਿਚ, ਹੋਰ ਕੁਝ ਹੋਣਾ ਹੀ ਨਹੀਂ। ਉਸ ਮਨੁੱਖ ਨੇ, ਉਹ ਇਕ ਯੰਤਰ ਬਣ ਗਿਆ ਵਾਹਿਗੁਰੂ ਦਾ, ਉਹਨੂੰ ਚਲਾ ਰਿਹਾ। ਮਨ ਤਨ ਰਤਾ ਰੰਗ ਸਿਓ, ਹਉ ਮੈਂ ਤਜ ਵੇਕਾਰ। ਮਨ ਤੇ ਤਨ ਦੋਵੇਂ ਹੀ ਰੰਗੇ ਗਏ, ਪਿਆਰ ਵਿਚ ਰੰਗਿਆ ਗਿਆ ਸਾਰਾ ਜੀਵਨ। ਹਉ ਮੈਂ ਛੁੱਟ ਗਈ, ਵਿਕਾਰ ਭੱਜ ਗਏ। ਅਹਿਨਿਸ ਹਿਰਦੈ ਰਵ ਰਹਿ, ਇਕ ਅਵਸਥਾ ਬਣਦੀ ਉਸ ਗੁਰਮੁਖ ਦੀ ਕਿ ਦਿਨ ਰਾਤ ਹਿਰਦੇ ਦੇ ਵਿਚ ਲਗਾਤਾਰ ਇਕ ਭੋਗ ਚੱਲੀ ਜਾਂਦਾ, ਰਵ ਰਹਿ ਲਗਾਤਾਰ। ਕੌਣ ਵਸਦਾ ਹਿਰਦੇ ਵਿਚ? ਨਿਰਭਉ ਨਾਮ ਨਿਰੰਕਾਰ, ਉਸ ਵਾਹਿਗੁਰੂ ਜੋ ਨਿਰਭਉ ਹੈ ਉਹਦਾ ਨਿਰੰਕਾਰ ਨਾਮ। ਨਿਰੰਕਾਰ ਦਾ ਮਤਲਬ ਉਹ ਨਾਮ ਜਿਹਦਾ ਕੋਈ ਆਕਾਰ ਨਹੀਂ, ਧੁਨ ਆਤਮਕ ਨਾਮ, ਧੁਨ ਰੂਪ, ਅਹਿਸਾਸ ਰੂਪ, ਰਸ ਰੂਪ, ਆਨੰਦ ਰੂਪ, ਉਹ ਨਾਮ ਵਸਿਆ ਹੋਇਆ। ਨਾਨਕ ਆਪ ਮਿਲਾਇਨ, ਪੂਰਾ ਸ਼ਬਦ ਅਪਾਰ। ਇਸ ਤਰ੍ਹਾਂ ਵਾਹਿਗੁਰੂ ਦੇ ਪਿਆਰਿਆਂ ਨੂੰ ਉਹ ਆਪ ਹੀ ਮਿਲਾ ਲੈਂਦੇ ਅਕਾਲ ਪੁਰਖ ਸਵਾਮੀ ਜੀ, ਪੂਰਾ ਸ਼ਬਦ ਗੁਰੂ ਕੇ ਸ਼ਬਦ ਵਿਚ ਮਿਲਾ ਕੇ ਨਾਮ ਦੁਆਰਾ ਆਪਣੇ ਵਿਚ ਜੋੜ ਲੈਂਦੇ ਨੇ। ਸ੍ਰੀ ਰਾਗ ਮਹੱਲਾ ਤੀਜਾ, ਗੋਬਿੰਦ ਗੁਣੀ ਨਿਧਾਨ ਹੈ, ਅੰਤ ਨ ਪਾਇਆ ਜਾਏ। ਵਾਹਿਗੁਰੂ ਅਕਾਲ ਪੁਰਖ ਜਿਹੜਾ ਗੁਣਾਂ ਦਾ ਇੰਨਾ ਵੱਡਾ ਖਜ਼ਾਨਾ, ਉਸਦਾ ਅੰਤ ਨਹੀਂ ਲੱਭਿਆ ਜਾ ਸਕਦਾ, ਬੇਅੰਤ ਹੈ। ਕਥਨੀ ਬਦਨੀ ਨਾ ਪਾਈਐ, ਹਉ ਮੈਂ ਵਿਚੋਂ ਹੋ ਜਾਏ। ਕਥਨੀ ਦਾ ਅਰਥ ਹੈ ਮੂੰਹ ਤੋਂ ਬੋਲਣਾ, ਕਥਾ ਕਰਨੀ। ਬਦਨੀ, ਬਦਨ ਵੀ ਮੂੰਹ ਦਾ ਹੀ ਨਾਂ ਹੈ, ਗੱਲਾਂ ਬਾਤਾਂ ਨਾਲ ਉਹਨੂੰ ਨਹੀਂ ਪਾਇਆ ਜਾ ਸਕਦਾ, ਜਿੰਨਾ ਚਿਰ ਆਪਣੀ ਹਉਮੈ ਛੱਡ ਕੇ ਗੁਰੂ ਦੇ ਹੁਕਮ ਨੂੰ ਮੰਨਦੇ ਨਹੀਂ ਆਪਾਂ। ਸਤਿਗੁਰ ਮਿਲਿਆ ਸਾਧ ਭੈ ਰਚੈ, ਜਦੋਂ ਸਤਿਗੁਰੂ ਦੀ ਪ੍ਰਾਪਤੀ ਹੋਈ, ਗੁਰੂ ਗ੍ਰੰਥ ਸਾਹਿਬ ਜੀ ਨਾਲ ਚਿੱਤ ਜੁੜ ਗਿਆ, ਤੇ ਫਿਰ ਗੁਰੂ ਸਾਹਿਬ ਦੇ ਭੈ ਵਿਚ ਨਾਲ ਨਾਲ ਸਿੱਖ ਜਾਣਦਾ ਵੀ ਮੇਰੇ ਕੋਲ ਨੇ, ਭੈ ਦੇ ਵਿਚ ਰਚ ਗਿਆ। ਆਪ ਵਸੈ ਮਨ ਆਏ, ਤੇ ਜਦੋਂ ਸਿੱਖ ਨੂੰ ਜਾਚ ਆ ਗਈ ਗੁਰੂ ਦੇ ਭੈ ਵਿਚ ਰਹਿਣ ਦੀ, ਪੂਰੇ ਸਤਿਗੁਰੂ ਦੇ ਪਿਆਰ ਵਿਚ ਜਿਉਣ ਦੀ ਜਾਚ ਆ ਗਈ, ਤਾਂ ਆਪਣੇ ਆਪ ਥਾਂ ਬਣ ਜਾਣੀ ਅੰਦਰ ਵਾਹਿਗੁਰੂ ਦੇ ਰਹਿਣ ਦੀ, ਉਹਨੇ ਆਪ ਹੀ ਆ ਕੇ ਮਨ ਵਿਚ ਵਸ ਜਾਣਾ। ਕਹਿੰਦੇ ਭਾਈ ਰੇ ਗੁਰਮੁਖ ਬੂਝੈ ਕੋਏ। ਪਰ ਇਸ ਗੱਲ ਨੂੰ, ਇਸ ਸਚਾਈ ਨੂੰ, ਇਸ ਸਾਰੀ ਖੇਡ ਨੂੰ ਬੁੱਝਣਾ ਬੜਾ ਔਖਾ, ਬੜਾ ਕਠਿਨ, ਕਿਉਂਕਿ ਇਹ ਸਾਰੀ ਅੰਦਰ ਦੀ ਸੂਖਸ਼ਮ ਖੇਡ ਹੈ। ਹੁਣ ਬਾਹਰਲੀਆਂ ਚੀਜ਼ਾਂ ਨੇ ਨਾ, ਅਸਥੂਲ ਨੇ, ਸਾਰੀਆਂ ਚੀਜ਼ਾਂ ਬਾਹਰ ਦਿਸਦੀਆਂ ਨੇ, ਕਿੱਥੋਂ ਖਰੀਦਣੀਆਂ ਨੇ, ਦੁਕਾਨ ਦਾ ਐਡਰੈਸ ਵੀ ਹੈ, ਚੀਜ਼ਾਂ ਦੀਆਂ ਤਸਵੀਰਾਂ ਵੀ ਨੇ, ਵੇਟ ਵੀ ਹੈ, ਮੁੱਲ ਵੀ ਹੈ। ਇਹ ਚੀਜ਼ਾਂ, ਇਹ ਕੰਮ ਸੌਖੇ ਨੇ, ਪਰ ਵਾਹਿਗੁਰੂ ਦੀ ਬੰਦਗੀ ਕਠਿਨ ਕਿਉਂ ਹੈ, ਦਿਸਦਾ ਨਹੀਂ ਕੁਝ, ਗੱਲਾਂ ਨਾਲ ਸਮਝਾਉਣਾ ਪੈਂਦਾ ਹੈ, ਪਰ ਗੱਲਾਂ ਪਿੱਛੇ ਰਹਿ ਜਾਂਦੀਆਂ, ਉਹ ਗੱਲ ਤੱਤ ਫਿਰ ਅੱਗੇ ਚਲਾ ਜਾਂਦਾ, ਉਸ ਤੋਂ ਵੀ ਅੱਗੇ ਬਹੁਤ ਕਠਿਨ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਹ ਤਾਂ ਬੁੱਝਣ ਤੋਂ ਬਿਨਾਂ, ਇਸ ਲਈ ਅਰਦਾਸ ਕਰਦੇ ਨੇ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੇ ਭਾਈ, ਜੇ ਗੁਰੂ ਕਿਰਪਾ ਕਰੇ ਤੇ ਕੋਈ ਬਿਰਲਾ ਇਸ ਮਹਾ ਗਿਆਨ ਨੂੰ ਬੁੱਝ ਸਕਦਾ ਹੈ। ਬਿਨ ਬੂਝੇ ਕਰਮ ਕਮਾਵਣੇ, ਬਿਨਾਂ ਉਸ ਸਚਾਈ ਬੁਝਾਰਤ ਨੂੰ ਜਾਣਨ ਤੋਂ ਬਿਨਾਂ ਕਰਮ ਕਮਾਈ ਜਾਂਦੇ ਹਾਂ, ਕਮਾਈ ਜਾਂਦੇ ਹਾਂ। ਜਨਮ ਪਦਾਰਥ ਖੋਏ, ਏਡਾ ਮਹਾ ਮਹਾਨ ਜਿਹੜਾ ਜੀਵਨ ਦਾ ਪਦਾਰਥ ਹੈ, ਬਖਸ਼ਿਸ਼ ਨਾਲ ਮਿਲਿਆ ਹੈ, ਇਹ ਜੀਵਨ ਇਸੇ ਤਰ੍ਹਾਂ ਹੀ ਗੁਆਚ ਜਾਂਦਾ, ਖੋਏ ਗੁਆਚ ਗਿਆ, ਬੜਾ ਕੀਮਤੀ ਸੀ। ਰਹਾਓ ਜਿੰਨੀ ਚਾਖਿਆ ਤਿੰਨੀ ਸਾਧ ਪਾਇਆ, ਦਿਨ ਚਾਖੇ ਭਰਮ ਭੁਲਾਏ। ਚੱਖਣ ਦਾ ਅਰਥ ਹੁੰਦਾ ਚੱਬਣਾ, ਜਾਂ ਚੱਖਣ ਦਾ ਅਰਥ ਹੁੰਦਾ ਜਿਵੇਂ ਆਪਾਂ ਮੂੰਹ ਵਿਚ ਕੋਈ ਚੀਜ਼ ਪਾ ਕੇ ਉਸ ਵਸਤੂ ਦੀ ਆਪਾਂ ਸਵਾਦ ਲੈਂਦੇ ਹਾਂ ਜੀਭ ਨਾਲ, ਚੱਖ ਚੱਖ। ਕਹਿੰਦੇ ਜਿਨ੍ਹਾਂ ਨੇ ਨਾਮ ਜਪਿਆ ਤੇ ਫਿਰ ਉਹਨੂੰ ਚੱਖਿਆ, ਜਿਵੇਂ ਆਪਾਂ ਵਾਰ ਵਾਰ ਬਾਣੀ ਪੜ੍ਹਦੇ ਹਾਂ, ਵਾਰ ਵਾਰ ਬਾਣੀ ਗੁਰੂ ਕਾ ਸ਼ਬਦ ਅੰਦਰ ਟਿਕਦਾ ਤੇ ਫਿਰ ਅੰਦਰ ਇਕ ਰਸ ਬਣਦਾ, ਉਹਨੂੰ ਜਿਉਂ ਜਿਉਂ ਸੁਰਤ ਚੱਖਦੀ ਏ, ਧਿਆਨ ਨਾਲ ਸੁਣਨੇ ਆ, ਪ੍ਰੇਮ ਨਾਲ, ਉਨ੍ਹਾਂ ਨੂੰ ਫਿਰ ਇਕ ਸਵਾਦ ਆਉਣ ਲੱਗ ਪੈਂਦਾ ਬਾਣੀ ਵਿਚੋਂ, ਨਾਮ ਵਿਚ। ਪਰ ਬਿਨ ਚਾਖੇ ਭਰਮ ਭੁਲਾਏ, ਜਿੰਨਾ ਚਿਰ ਬਾਣੀ ਦਾ ਰਸ ਨਹੀਂ ਆਉਂਦਾ ਤੇ ਮਨ ਭਰਮਦਾ ਰਹਿੰਦਾ, ਭੌਂਦਾ ਰਹਿੰਦਾ, ਵਿਚਾਰਾਂ ਵਿਚ ਭਟਕਦਾ ਰਹਿੰਦਾ। ਅੰਮ੍ਰਿਤ ਸਾਚਾ ਨਾਮ ਹੈ, ਕਹਿਣਾ ਕਛੂ ਨ ਜਾਏ। ਅੰਮ੍ਰਿਤ ਵਾਹਿਗੁਰੂ ਦਾ ਨਾਮ ਹੀ ਹੈ, ਗੁਰਬਾਣੀ ਹੀ ਨਾਮ ਹੈ, ਉਹਦੀ ਉਸਤਤ ਹੀ ਅੰਮ੍ਰਿਤ ਮਿੱਠਾ ਹੈ ਸਭ ਤੋਂ, ਤੇ ਜਿਹਦੇ ਬਾਰੇ ਕੋਈ ਵਿਆਖਿਆ ਨਹੀਂ ਕੀਤੀ ਜਾ ਸਕਦੀ, ਜਿਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਕਹਿੰਦੇ ਪੀਵਤ ਹੂੰ ਪਰਵਾਨ ਭਇਆ, ਪੂਰੇ ਸ਼ਬਦ ਸਮਾਏ। ਜਿਨ੍ਹਾਂ ਨੇ ਇਸ ਅੰਮ੍ਰਿਤ ਨੂੰ ਪੀ ਲਿਆ ਹੈ, ਜਿਨ੍ਹਾਂ ਨੇ ਇਸ ਮਿੱਠੇ ਰਸ ਨੂੰ ਪੀ ਲਿਆ ਹੈ, ਪੀਂਦਿਆਂ ਹੀ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਗਏ ਤੇ ਉਹਦੇ ਨਾਮ ਵਿਚ ਸਮਾ ਗਏ, ਉਹਦੇ ਚਰਨਾਂ ਵਿਚ ਜੁੜ ਗਏ। ਆਪੇ ਦੇਹ ਤਾਂ ਪਾਈਐ, ਹੋਰ ਕਰਨਾ ਕਿਛੂ ਨਾ ਜਾਏ। ਇਕ ਖਾਸ ਥਾਂ ਹੈ, ਇਕ ਹੱਦ ਹੈ, ਜਿਸ ਹੱਦ ਤੱਕ ਬੰਦਾ ਕੁਝ ਕਰ ਸਕਦਾ ਹੈ, ਪਰ ਉਸ ਤੋਂ ਅੱਗੇ ਕੀਤਾ ਕੁਝ ਨਹੀਂ ਜਾ ਸਕਦਾ। ਉਹ ਸਭ ਕੁਝ ਵਾਹਿਗੁਰੂ ਦੇ ਹੱਥ ਵਿਚ ਏ, ਜਦੋਂ ਆਪ ਕਿਰਪਾ ਕਰਦਾ ਜਾਂ ਵੇਖ ਲੈਂਦਾ ਬਈ ਹੁਣ ਇਸ ਬੰਦੇ ਵਿਚ ਸਮਰਥਾ ਬਣ ਗਈ ਕੁਝ ਲੈਣ ਦੀ, ਫਿਰ ਉਹ ਦਿੰਦਾ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ, ਹੋਰ ਕੋਈ ਵੀ ਯਤਨ, ਕੋਈ ਵੀ ਇਹ ਹੰਕਾਰ ਦੇ ਕਰਮ ਉਸ ਕੰਮ ਦੇ ਵਿਚ ਸਾਨੂੰ ਅੱਗੇ ਵਧਣ ਵਿਚ ਅਮਦਾਦ ਨਹੀਂ ਕਰ ਸਕਦੇ। ਦੇਵਣ ਵਾਲੇ ਕੈ ਹੱਥ ਦਾਨ ਦਾਤ ਹੈ, ਗੁਰੂ ਦੁਆਰੇ ਪਾਏ। ਇਹ ਨਾਮ ਦੀ ਦਾਤ ਜਿਹੜੀ ਹੈ ਨਾ ਸਾਧ ਸੰਗਤ ਜੀ, ਇਹ ਤਾਂ ਦੇਣ ਵਾਲੇ ਦੇ ਹੱਥ ਵਿਚ ਤਰੁੱਠ ਜਾਏ, ਬਖਸ਼ਿਸ਼ ਕਰਦਾ, ਤਰਸ ਕਰਦਾ ਤੇ ਗੁਰੂ ਦੇ ਰਾਹੀਂ ਦਿੰਦਾ, ਗੁਰੂ ਦੇ ਦੁਆਰ ਦੇ ਰਾਹੀਂ, ਗੁਰੂ ਦੁਆਰੇ, ਗੁਰੂ ਦੁਆਰਾ, ਗੁਰੂ ਦੀ ਕਿਰਪਾ ਦੁਆਰਾ ਸਿੱਖ ਦੀ ਝੋਲੀ ਵਿਚ ਪਾ ਦਿੰਦਾ। ਕਹਿੰਦੇ ਜੇ ਹਾ ਕੀ ਤੁਨ ਤੇ ਹਾ ਹੋਆ, ਜੇ ਕਰਮ ਕਮਾਏ। ਹਾਂ, ਇਕ ਚੀਜ਼ ਨਾਲ ਜ਼ਰੂਰ ਰਲਦੀ ਏ, ਕਈ ਵਾਰੀ ਗੁਰੂ ਦੇਣਾ ਚਾਹੁੰਦਾ ਪਰ ਆਪਣੇ ਕਰਮ ਚੰਗੇ ਨਹੀਂ ਹੁੰਦੇ, ਅਸੀਂ ਉਦਮ ਹੀ ਨਹੀਂ ਕਰਦੇ ਬਿਲਕੁਲ। ਕਹਿੰਦੇ ਇਕ ਗੱਲ ਹੋਰ ਵੀ ਧਿਆਨ ਵਿਚ ਰੱਖੀ ਭਾਈ, ਜਿਵੇਂ ਦਾ ਮਨੁੱਖ ਕਰਦਾ ਉਵੇਂ ਦਾ ਹੀ ਹੋ ਜਾਂਦਾ, ਤੇ ਜਿਵੇਂ ਦੇ ਕਰਮ ਕਰਦਾ ਉਸ ਤਰ੍ਹਾਂ ਦਾ ਉਹਦਾ ਅੰਦਰ ਦਾ ਭਾਂਡਾ ਬਣਦਾ, ਉਹਦੇ ਆਧਾਰ ਤੇ ਹੀ ਨਾਮ ਦੀ ਦਾਤ ਅੰਦਰ ਟਿਕ ਸਕਦੀ ਹੈ। ਜਦ ਸਤ ਸੰਜਮ ਨਾਮ ਹੈ ਵਿਣ ਨਾਵੈ ਨਿਰਮਲ ਨਾ ਹੋਏ। ਕਹਿੰਦੇ ਆ ਜਿੰਨੇ ਜਤ ਮਰਿਆਦਾ ਸੰਜਮ ਸਤ ਦਾਨ ਕਰਨਾ ਜਿੰਨੇ ਕਰਮ ਨੇ ਇਹ ਨਾਮ ਨਾਲ ਹੀ ਫਲਦਾਇਕ ਨੇ। ਜੇ ਨਾਮ ਨਹੀਂ ਹੈ ਨਾ ਜਤ ਕੰਮ ਆਉਂਦਾ ਨਾ ਸਤ ਕੰਮ ਆਉਂਦਾ ਤੇ ਨਾ ਮਰਿਆਦਾ ਕੰਮ ਆਉਂਦੀ। ਅਸਲ ਵਿਚ ਨਾਮ ਹੀ ਮਰਿਆਦਾ ਹੈ, ਨਾਮ ਹੀ ਜਤ ਪੈਦਾ ਕਰਦਾ ਤੇ ਨਾਮ ਹੀ ਉੱਚਾ ਜੀਵਨ ਬਣਾਉਂਦਾ ਹੈ। ਨਾਮ ਤੋਂ ਬਿਨਾਂ ਕੋਈ ਨਿਰਮਲ ਨਹੀਂ ਹੋ ਸਕਦਾ। ਪੂਰੈ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਏ। ਪੂਰੇ ਭਾਗਾਂ ਦੇ ਨਾਲ ਵਾਹਿਗੁਰੂ ਦੀ ਯਾਦ ਮਨ ਵਿਚ ਟਿਕ ਜਾਂਦੀ ਹੈ ਤੇ ਗੁਰੂ ਕੇ ਸ਼ਬਦ ਵਿਚ ਮਨ ਦੀ ਸੁਰਤ ਦਾ ਮਿਲਾਪ ਹੋ ਗਿਆ। ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੈ ਸੋਏ। ਸਹਿਜ ਸੁਭਾਏ ਹੀ ਇਹ ਰੰਗ ਵਰਤਦਾ, ਬਖਸ਼ਿਸ਼ ਹੁੰਦੀ ਏ ਔਰ ਹਰੀ ਦੇ ਗੁਣ ਵਾਹਿਗੁਰੂ ਦੇ ਜਿਹੜੇ ਦਾਤਾ ਨੇ ਉਹ ਸਿੱਖ ਦੀ ਝੋਲੀ ਵਿਚ ਪੈ ਜਾਂਦੀਆਂ ਨੇ। ਸ੍ਰੀ ਰਾਗ ਮਹੱਲਾ ਤੀਜਾ ਕਾਇਆ ਸਾਧੈ ਉਰਦ ਤਪ ਕਰੈ ਵਿਚੋ ਹਉ ਮੈਂ ਨਾ ਜਾਏ। ਇੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਨ੍ਹਾਂ ਲੋਕਾਂ ਦਾ ਵਰਣਨ ਕੀਤਾ ਹੈ ਜਿਹੜੇ ਇਕੱਲੇ ਹੀ ਕਾਇਆ ਨੂੰ ਸੋਧਣ ਤੇ ਲੱਗੇ ਰਹਿੰਦੇ ਨੇ। ਵੈਸੇ ਕਈ ਥਾਵਾਂ ਤੇ ਬਹੁਤੇ ਥਾਵਾਂ ਤੇ ਗੁਰੂ ਸਾਹਿਬ ਆਪ ਕਹਿੰਦੇ ਵੀ ਕਾਇਆ ਨੂੰ ਸੋਧ, ਕਾਇਆ ਨੂੰ ਠੀਕ ਕਰ, ਸਰੀਰਕ ਜਿਹੜੇ ਤੇਰੇ ਜੀਵਨ ਨੇ ਉਨ੍ਹਾਂ ਨੂੰ ਠੀਕ ਕਰ। ਪਰ ਇੱਥੇ ਕੱਲੀ ਕਾਇਆ ਦੇ ਦੁਆਲੇ ਵੇਖੋ, ਇਹ ਸਾਨੂੰ ਧਿਆਨ ਰੱਖਣਾ ਚਾਹੀਦਾ ਕਿ ਗੁਰੂ ਸਾਹਿਬ ਦਾ ਹੁਕਮ ਵੀ ਹੈ ਸਰੀਰ ਨੂੰ ਸੋਧਣਾ ਬੜਾ ਜ਼ਰੂਰੀ ਹੈ। ਕਈ ਵਾਰ ਕਹਿੰਦੇ ਨੇ ਬਾਣੀ ਵਿਚ ਵੀ ਤਨ ਜਿਹੜਾ ਉਹ ਵੀ ਪਵਿੱਤਰ ਹੋਵੇ, ਪਰ ਇੱਥੇ ਇਕ ਇਸ਼ਾਰਾ ਕਰ ਦਿੱਤਾ। ਕਹਿੰਦੇ ਕਈ ਲੋਕ ਐਸੇ ਨੇ ਕੱਲੇ ਸਰੀਰ ਤੱਕ ਸੀਮਤ ਰਹਿ ਜਾਂਦੇ, ਸਰੀਰ ਨੂੰ ਸੋਧਣਾ ਬਸ ਇੱਥੋਂ ਤੱਕ। ਉਰਦ ਤਪ ਕਰੈ, ਕਹਿੰਦੇ ਜੇ ਕੋਈ ਬੰਦਾ ਉਰਦ ਦਾ ਇੱਥੇ ਪੁੱਠੇ ਲਟਕ ਕੇ ਤਪ ਕਰੇ, ਸਰੀਰ ਨੂੰ ਸਾਧੇ, ਸਾਰੇ ਆਸਨ ਸਾਧ ਲਗ, ਵਿਚੋਂ ਹਉਮੈ ਨਾ ਜਾਏ। ਪਰ ਇਨ੍ਹਾਂ ਤਪਾਂ ਨਾਲ ਹਉਮੈ ਨਹੀਂ ਮਿਟਦੀ, ਹੋਰ ਕਠਿਨ ਹੋ ਜਾਂਦੀ, ਹੋਰ ਬਲ ਵਾਲੀ ਹੋ ਜਾਂਦੀ। ਕਿਉਂਕਿ ਕਹਿੰਦਾ ਵੀ ਮੈਂ ਕੀਤਾ ਕੁਝ, ਮੈਂ ਕੁਝ ਬਣਨਾ, ਮੈਂ ਕੁਝ ਸ਼ਕਤੀਸ਼ਾਲੀ ਬਣਨਾ, ਹਉਮੈ ਹੋਰ ਵੱਡੀ ਹੋ ਗਈ। ਕਹਿੰਦੇ ਅਧਿਆਤਮ ਕਰਮ ਕਰੇ ਜੇ ਕਰੇ, ਅਧਿਆਤਮ ਕਰਮ ਜੇ ਕਰੇ ਨਾਮ ਨਾ ਕਬ ਹੀ ਪਾਏ। ਅਧਿਆਤਮ ਕਰਮ, ਅਧਿਆਤਮ ਜਿਹੜਾ ਹੈ ਨਾ, ਅਧਿਆਤਮ ਦਾ ਵਿਸ਼ਾ ਹੈ ਪ੍ਰੇਮ। ਉੱਥੇ ਪ੍ਰੇਮ ਹੀ ਹੁੰਦਾ, ਉੱਥੇ ਕਰਮ ਨਹੀਂ ਚੱਲਦਾ। ਕਰਮ ਸਰੀਰ ਨੂੰ ਸੋਧਣ ਵਾਸਤੇ ਤੇ ਮਨ ਨੂੰ ਸੋਧਣ ਵਾਸਤੇ ਚੱਲ ਸਕਦੇ। ਜਿਵੇਂ ਆਪਾਂ ਸਰੀਰ ਦੇ ਤਲ ਤੇ ਤੁਰਨੇ ਆ ਤੇ ਕਰਮ ਜਿਹੜੇ ਨੇ ਉਨ੍ਹਾਂ ਨੂੰ ਸੁਧਾਰੀਏ ਤੇ ਸਰੀਰ ਧਰਮੀ ਬਣ ਜਾਏਗਾ। ਜੇ ਵਿਚਾਰਾਂ ਸ਼ੁੱਧ ਹੋ ਜਾਣ ਤੇ ਸਾਡੀ ਬੁੱਧੀ ਤੇ ਮਨ ਸ਼ੁੱਧ ਹੋ ਜਾਂਦਾ। ਪਰ ਇਹ ਦੋਵੇਂ ਚੀਜ਼ਾਂ, ਵਿਚਾਰਾਂ ਸ਼ੁੱਧ ਤੇ ਸਰੀਰ ਸ਼ੁੱਧ, ਸਾਨੂੰ ਸਹਾਇਤਾ ਕਰਦੇ, ਬੇਸ ਬਣਦੇ ਨੇ ਆਤਮਾ ਤੱਕ ਜਾਣ ਦੇ। ਪਰ ਅਧਿਆਤਮ ਮੰਡਲ ਦੀ ਪੜ੍ਹਾਈ ਵਿਚ ਕਰਮ ਕੋਈ ਨਹੀਂ ਕੰਮ ਕਰਦਾ, ਨਾ ਵਿਚਾਰਾਂ ਕੰਮ ਕਰਦੀਆਂ, ਉਹ ਪਿੱਛੇ ਰਹਿ ਗਏ। ਕਰਮ ਵੀ ਪਿੱਛੇ ਰਹਿ ਗਿਆ, ਵਿਚਾਰਾਂ ਵੀ ਪਿੱਛੇ ਰਹਿ ਗਏ। ਜਿਵੇਂ ਪਹਿਲੀ ਕਲਾਸ ਵਿਚ ਸ਼ਾਹੀ ਦਵਾਤ ਫੱਟੀ ਕਈ ਕੁਝ ਚੱਲਦਾ, ਜਿਉਂ ਜਿਉਂ ਅੱਗੇ ਕਲਾਸਾਂ ਵੱਧਦੀਆਂ ਨੇ ਕਿਤਾਬਾਂ ਘਟਦੀਆਂ ਜਾਂਦੀਆਂ ਨੇ। ਅਧਿਆਤਮ ਦੁਨੀਆਂ ਦੇ ਵਿਚ ਕਰਮਾਂ ਦਾ ਹੰਕਾਰ ਤੇ ਸੋਹਣੀਆਂ ਸੋਹਣੀਆਂ ਵਿਚਾਰਾਂ ਦਾ ਹੰਕਾਰ ਕੰਮ ਨਹੀਂ ਦਿੰਦਾ। ਉਥੇ ਤੇ ਬਸ ਪ੍ਰੇਮ ਹੀ ਪ੍ਰੇਮ ਏ, ਉਥੇ ਤੇ ਸਮਰਪਿਤ ਹੋਣਾ ਹੀ ਭਗਤੀ ਹੈ। ਪਰ ਹੁੰਦਾ ਕੀ ਏ, ਆਦਮੀ ਸੋਚ ਲੈਂਦਾ ਮੈਂ ਰਿੱਧੀਆਂ ਸਿੱਧੀਆਂ ਇਕੱਠੀਆਂ ਕਰਕੇ ਤੇ ਅਧਿਆਤਮ ਮੰਡਲ ਵਿਚ ਵੀ, ਉਸ ਕਲਾਸ ਦੇ ਵਿਚ ਵੀ ਮੈਂ ਪਾਸ ਹੋ ਜਾਂਗਾ, ਪਰ ਉਥੇ ਦਾਤ ਨਹੀਂ ਮਿਲਦੀ। ਇਹ ਸਾਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ, ਇਹ ਕਲਾਸਾਂ ਨੇ ਕਿਹੜੀ ਕਲਾਸ ਵਿਚ ਕਿਹੜੀ ਚੀਜ਼ ਕੰਮ ਦਿੰਦੀ ਏ। ਉਥੇ ਹੁਣ ਦਰਦ ਹੋਵੇ ਬੰਦੇ ਦੇ ਸਿਰ ਵਿਚ ਤੇ ਪੱਟੀ ਪੈਰ ਨੂੰ ਬੰਨੀ ਫਿਰੇ, ਉਹ ਜਿੱਥੇ ਦਰਦ ਏ ਉਥੇ ਕੰਮ ਕਰਨਾ ਪਏਗਾ ਉਸ ਕਲਾਸ ਵਿਚ। ਅਧਿਆਤਮ ਜਿਹੜਾ ਮੰਡਲ ਹੈ, ਅਧਿਆਤਮ ਜਿਹੜੀ ਕਲਾਸ ਏ ਜਿੱਥੇ ਨਾਮ ਦੀ ਦਾਤ ਚੱਲਦੀ, ਉਥੇ ਸਿਰਫ ਅੰਦਰੂਨੀ ਸਿਮਰਨ, ਸ਼ਬਦ ਰਹਿਤ, ਆਵਾਜ਼ ਰਹਿਤ ਸਿਮਰਨ, ਧਿਆਨ ਵਿਚ और प्रेम समर्पण भावना एकाग्रता स्वच्छता मिठ बोलड़े होना ਇਹ ਦਾਤਾਂ ਕੰਮ ਕਰਦੀਆਂ ਉੱਥੇ ਹੱਠ ਨਹੀਂ ਕੰਮ ਕਰਦੇ ਕੋਈ ਕਵੇ ਮੈਂ ਤੇ ਇੰਜ ਕਰਨਾ ਮੇਰੀ ਇਹ ਅਵਸਥਾ ਬਣ ਗਈ ਨਹੀਂ ਕਹਿੰਦੇ ਜੇ ਕੋਈ ਬੰਦਾ ਅਧਿਆਤਮਵਾਦ ਦੇ ਖੇਤਰ ਵਿਚ ਬਾਹਰਲੇ ਕਰਮ ਕਰਕੇ ਸੋਚੇ ਵੀ ਮੈਂ ਉੱਥੇ ਪਹੁੰਚ ਜਾਗਾ ਉੱਥੇ ਪਹੁੰਚਿਆ ਨਾਮ ਨਹੀਂ ਪ੍ਰਾਪਤ ਹੋ ਸਕਦਾ ਕਦੀ ਵੀ ਕਹਿੰਦੇ ਨਹੀਂ ਕਬ ਨਾਮ ਨਾ ਕਬ ਹੀ ਪਾਏ ਕਦੀ ਐਸੇ ਵਿਅਕਤੀ ਨੂੰ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ ਹਜ਼ੂਰ ਕਹਿੰਦੇ ਗੁਰ ਕੈ ਸ਼ਬਦ ਜੀਵਤ ਮਰੈ ਗੁਰੂ ਕੇ ਸ਼ਬਦ ਦੀ ਦਵਾਈ ਦੁਆਰਾ ਜੀਵਤ ਮਰੈ ਜਿਉਂਦੇ ਜੀ ਸਰੀਰ ਦੇ ਰਸਾਂ ਤੋਂ ਪਾਰ ਚਲਾ ਜਾਏ ਇਹਨੂੰ ਕਹਿੰਦੇ ਜੀਵਤ ਮਰਨਾ ਰਹਿੰਦਾ ਸਰੀਰ ਵਿਚ ਪਰ ਸਰੀਰ ਦੇ ਰਸਾਂ ਤੋਂ ਪਾਰ ਚਲਾ ਗਿਆ ਐਸੇ ਮਨੁੱਖ ਦੇ ਜੀਵਨ ਵਿਚ ਹਰ ਨਾਮ ਵਸੈ ਮਨ ਆਏ ਨਾਮ ਉਹਦੇ ਮਨ ਵਿਚ ਵਸ ਜਾਏਗਾ ਹੁਣ ਇਕ ਪਾਸੇ ਉਨ੍ਹਾਂ ਦੇ ਕਰਮ ਗਿਣੇ ਨੇ ਇਕ ਪਾਸੇ ਜੀਵਤ ਮਰੈ ਜੀਵਤ ਮਰਨ ਦਾ ਮਤਲਬ ਆਪਣੇ ਸਰੀਰ ਦੇ ਜਿਹੜੇ ਭੋਗ ਨੇ ਜਿਹੜੇ ਛੋਟੇ ਨੇ ਤੁੱਛ ਪਰ ਮਿਲਦੇ ਬੜੀ ਜਲਦੀ ਨੇ ਪਹਿਲਾਂ ਉਹਨੂੰ ਤਿਆਗਣਾ ਹੋਵੇਗਾ ਇੱਕ ਧਿਆਨ ਰੱਖਣਾ ਬੜੀ ਸੋਹਣੀ ਇੱਕ ਕਹਾਣੀ ਹੈ ਕਿਸੇ ਫਕੀਰ ਨੇ ਆਪਣੇ ਚੇਲਿਆਂ ਨੂੰ ਕਿਹਾ ਉਹਦੇ ਹੱਥ ਵਿਚ ਚਾਰ ਅੰਬ ਸਨ ਤੇ ਚਾਰ ਹੀ ਚੇਲੇ ਸਨ ਉਹਨੇ ਇੱਕ ਅੰਬ ਆਪਣੇ ਹੱਥ ਤੇ ਰੱਖਿਆ ਇੱਕ ਚੇਲੇ ਨੂੰ ਸਾਹਮਣੇ ਸੱਦਿਆ ਉਹਨੂੰ ਕਹਿੰਦੇ ਨੇ ਅੰਬ ਬੜਾ ਸੋਹਣਾ ਸੀ ਵੇਖਣ ਵਿਚ ਜੀ ਕਰਦਾ ਸੀ ਹੁਣੇ ਖਾ ਲੋ ਕਹਿਣ ਲੱਗਾ ਭਾਈ ਇੱਕ ਅੰਬ ਖਾਣੇ ਕਿ ਹਜ਼ਾਰ ਉਹ ਕਹਿੰਦਾ ਜੀ ਹਜ਼ਾਰ ਕਹਿੰਦੇ ਜੇ ਹਜ਼ਾਰ ਖਾਣਾ ਹੀ ਤੇ ਫਿਰ 10 ਸਾਲ ਉਡੀਕ ਕਰਨੀ ਪਏਗੀ ਸੰਜਮ ਕਰਨਾ ਪਏਗਾ ਰੋਕਣਾ ਪਏਗਾ ਮਨ ਜੇ ਇੱਕ ਖਾਣੇ ਤੂੰ ਨਹੀਂ ਖਾ ਲੈ ਤੇਰੀ ਮਰਜ਼ੀ ਉਹ ਕਹਿੰਦੇ ਸਮਝੇ ਨਹੀਂ ਕਹਿੰਦੇ ਮੈਂ ਤਾਂ ਤੁਹਾਨੂੰ ਸਮਝਾਇਆ ਜੇ ਤੇ ਛੋਟਾ ਰਸ ਲੈਣਾ ਜੇ ਫਿਰ ਤੇ ਦੁਨੀਆਂ ਵਿਚ ਚਲੇ ਜਾਓ ਸਰੀਰ ਦੇ ਰਸ ਹੁਣ ਹੀ ਮਿਲ ਜਾਣਗੇ ਤੁਹਾਡੇ ਸਾਹਮਣੇ ਤੇ ਜੇ ਇਨ੍ਹਾਂ ਰਸਾਂ ਨੂੰ ਨਾਮ ਵਿਚ ਬੀਜ ਦਿਓ ਇਨ੍ਹਾਂ ਰਸਾਂ ਨੂੰ ਜਿਵੇਂ ਅੰਬ ਨੂੰ ਭੂਮੀ ਵਿਚ ਬੀਜ ਦਿਓ ਫਿਰ ਇਕ ਦਿਨ ਇਕ ਅੰਬ ਨੂੰ ਰੁੱਖ ਬਣ ਕੇ ਹਜ਼ਾਰਾਂ ਅੰਬ ਲੱਗ ਗਏ ਜਿੰਨੇ ਮਰਜ਼ੀ ਖਾਓ ਵੀ ਤੇ ਕੋਲ ਵੀ ਰੱਖੋ ਬੀਜ ਵੀ ਬਚ ਗਿਆ ਤੇ ਖਾ ਵੀ ਲਿਆ ਪਰ ਜੇ ਉਹਨੂੰ ਉਦਣ ਹੀ ਖਾ ਲਿਆ ਤੇ ਪਰਤ ਕੇ ਉਹ ਗਿਆ ਪਰਤ ਕੇ ਉਹਦਾ ਨਾਮੋ ਨਿਸ਼ਾਨ ਹੀ ਗਿਆ ਖਤਮ ਹੋ ਗਿਆ ਇਸ ਤਰ੍ਹਾਂ ਜਿਹੜੇ ਬਾਣੀ ਵਿਚ ਗੁਰੂ ਸਾਹਿਬ ਕਹਿੰਦੇ ਜੀਵਤ ਮਰੈ ਸਰੀਰ ਦੇ ਰਸ ਛੱਡਣ ਦੀ ਤਾਂ ਗੱਲ ਕਰਦੇ ਨੇ ਵੀ ਜੇ ਇਹ ਰਸ ਛਾੜ ਤਾਂ ਉਹ ਰਸ ਆਵਾ ਉਹ ਵੱਡਾ ਰਸ ਤੈਨੂੰ ਤਾਂ ਆਉਣਾ ਜੇ ਇਹਨੂੰ ਛੱਡੇਗਾ ਨਹੀਂ ਤੇ ਉਹ ਨਹੀਂ ਆ ਸਕਦਾ ਇਹ ਬੜੀ ਲੋੜ ਹੈ ਬੜੀ ਜ਼ਰੂਰਤ ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੇ ਮਨ ਵਿਚ ਨਾਮ ਵਸ ਗਿਆ ਕਹਿੰਦੇ ਸੁਣ ਮਨ ਮੇਰੇ ਭਜ ਸਤਿਗੁਰ ਸਰਣਾ ਹੇ ਮੇਰੇ ਮਨ ਧਿਆਨ ਨਾਲ ਇਸ ਗਿਆਨ ਨੂੰ ਸੁਣ ਸਤਿਗੁਰੂ ਦੀ ਸ਼ਰਨ ਵਿਚ ਪੈ ਕੇ ਵਾਹਿਗੁਰੂ ਦਾ ਭਜਨ ਕਰਿਆ ਕਰ ਗੁਰ ਪ੍ਰਸਾਦੀ ਛੂਟੀ ਬਿਕ ਭਉ ਜਲ ਸ਼ਬਦ ਗੁਰ ਤਰਨਾ ਗੁਰੂ ਦੀ ਕਿਰਪਾ ਜਿੱਦਣ ਹੋ ਜਾਏਗੀ ਗੁਰੂ ਦਾ ਪ੍ਰਸਾਦ ਤੂੰ ਦੁਖਾਂ ਤੋਂ ਛੁੱਟ ਜਾਏਗਾ ਔਰ ਵਿਕਾਰਾਂ ਦੇ ਭਵਜਲ ਤੋਂ ਗੁਰੂ ਕੇ ਸ਼ਬਦ ਦੀ ਬੇੜੀ ਤੇ ਤਰ ਜਾਏਗਾ ਰਹਾਉ ਤ੍ਰੈ ਗੁਣ ਸਭਾ ਤਹਤ ਹੈ ਦੂਜਾ ਭਾਉ ਵਿਕਾਰ ਤ੍ਰੈ ਗੁਣ ਤਿੰਨ ਪ੍ਰਕਾਰ ਦੀ ਭਾਵਨਾ ਰਜੋ ਤਮੋ ਸਤੋ ਕਈ ਪ੍ਰਕਾਰ ਦੇ ਅਵਗੁਣ ਇਹ ਧਾਤ ਦਾ ਅਰਥ ਹੈ ਭੱਜਾ ਭਜਾਈ ਹੈ ਇਹ ਸਾਰੇ ਭਟਕਣ ਵਾਲੀਆਂ ਚੀਜ਼ਾਂ ਨੇ ਤੇ ਇਹਦੇ ਵਿਚ ਦੂਜਾ ਭਾਉ ਹੈ ਤੇ ਨਿਰੇ ਵਿਕਾਰ ਨੇ ਪੰਡਿਤ ਪੜ ਬੰਧਨ ਮੋਹ ਬਾਦਾ ਪੰਡਿਤ ਪੜ ਬੰਧਨ ਮੋਹ ਬਾਦਾ ਨੈ ਬੂਜੈ ਵਿਖਿਆ ਪਿਆਰ ਕਹਿੰਦੇ ਪੰਡਿਤ ਕਥਾ ਵਾਚਕ ਗਿਆਨਵਾਨ ਆਦਮੀ ਪੜ੍ਹੀ ਜਾਂਦਾ ਬੜੇ ਤਰੀਕੇ ਨਾਲ ਪਰ ਬੰਧਨਾਂ ਵਿਚ ਫਸਿਆ ਹੋਇਆ ਮੋਹ ਦੇ ਤੇ ਲੋਭ ਦੇ ਉਹਦਾ ਵਿਕਾਰਾਂ ਦੀ ਵਿਖਿਆ ਨਾਲ ਬੜਾ ਡੂੰਘਾ ਪਿਆਰ ਇਸ ਕਰਕੇ ਛੁੱਟਦਾ ਨਹੀਂ ਪੜ ਪੜ ਕੇ ਫਿਰ ਉਥੇ ਫਸੀ ਜਾਂਦਾ ਹੈ ਸਤਿਗੁਰ ਮਿਲਿਆ ਤ੍ਰੇਕੁਟੀ ਛੂਟੈ ਚੌਥੈ ਪਦ ਮੁਕਤ ਦੁਆਰ ਪੂਰੇ ਸਤਿਗੁਰੂ ਦੀ ਪ੍ਰਾਪਤੀ ਹੋਈ ਤੇ ਤ੍ਰੇਕੁਟੀ ਛੁੱਟ ਗਈ ਇਹ ਤਿੰਨੇ ਗੁਣਾਂ ਦਾ ਪ੍ਰਭਾਵ ਹਟ ਗਿਆ ਰਾਜਸ ਤਾਮਸ ਤੇ ਸਾਤਕ ਅਵਗੁਣਾਂ ਦੀ ਤ੍ਰੇਕੁਟੀ ਨੂੰ ਛੱਡ ਕੇ ਚੌਥੀ ਅਵਸਥਾ ਨਾਮ ਦੇ ਰਸ ਵਿਚ ਮੁਕਤੀ ਦੇ ਦੁਆਰੇ ਤੇ ਅਪੜ ਗਿਆ। ਗੁਰ ਤੇ ਮਾਰਗ ਪਾਈਐ ਚੁਕੈ ਮੋਹ ਗੁਬਾਰ। ਪਰੇ ਮਾਰਗ ਪੂਰੇ ਸਤਿਗੁਰੂ ਤਾਂ ਮਿਲਦਾ, ਜੇ ਮੋਹ ਦਾ ਗੁਬਾਰ ਹਟੇ ਤੇ ਤਾਂ ਕੋਈ ਪੈਰ ਅੱਗੇ ਚੁੱਕਦਾ ਨਹੀਂ ਤੇ ਅੱਗੇ ਵਧਿਆ ਨਹੀਂ ਜਾਂਦਾ, ਆਦਮੀ ਅਟਕਿਆ ਰਹਿੰਦਾ। ਸ਼ਬਦ ਮਰੈ ਤਾਂ ਉਧਰੈ ਪਾਏ ਮੋਖ ਦੁਆਰ। ਗੁਰੂ ਕੇ ਸ਼ਬਦ ਦੁਆਰਾ ਇਕ ਵਾਰੀ ਅੰਦਰੋਂ ਮਰ ਕੇ ਪਰਤ ਕੇ ਜੀਵਿਤ ਹੁੰਦਾ ਹੈ, ਮੋਖ ਪਦਵੀ ਮੁਕਤ ਦਰਵਾਜੇ ਨੂੰ ਲੱਭ ਲੈਂਦਾ। ਗੁਰ ਪ੍ਰਸਾਦੀ ਮਿਲ ਰਹੇ ਸੱਚ ਨਾਮ ਕਰਤਾਰ। ਗੁਰੂ ਦੀ ਕਿਰਪਾ ਦੁਆਰਾ ਸੱਚੇ ਨਾਮ ਅਕਾਲ ਪੁਰਖ ਕਰਤਾਰ ਦੇ ਨਾਮ ਦੇ ਵਿਚ ਮਿਲਿਆ ਰਹਿੰਦਾ। ਨਹੀਂ ਤਾਂ ਇਹੋ ਮਨੁਆ ਅਤ ਸਬਲ ਹੈ, ਛੱਡੇ ਨਾ ਕਿਤੇ ਉਪਾਏ। ਇਹ ਜਿਹੜਾ ਮਨ ਹੈ ਨਾ, ਬੜਾ ਬਲ ਵਾਲਾ, ਸਬਲ ਬਲ ਸਹਿਤ, ਇਹ ਕਿਸੇ ਗਿਆਨ ਨਾਲ ਕਿਸੇ ਵੀ ਤਰੀਕੇ ਨਾਲ ਬੰਦੇ ਨੂੰ ਛੱਡਦਾ ਨਹੀਂ, ਤਿਆਗਦਾ ਨਹੀਂ, ਕੋਈ ਵੀ ਉਪਾਅ ਕੰਮ ਨਹੀਂ ਕਰਦਾ। ਦੂਜੈ ਭਾਈ ਦੁੱਖ ਲਾਹਿੰਦਾ ਬਹੁਤੀ ਦੇ ਸਜਾਏ। ਇਸ ਮਨ ਦੇ ਵਿਚ ਜਿਹੜੀਆਂ ਮਾਇਆ ਦੀਆਂ ਖਿੱਚਾਂ ਨੇ ਉਹ ਬੜੀਆਂ ਮਿੱਠੀਆਂ ਨੇ, ਉਹਦੇ ਵਿਚ ਲੱਗ ਜਾਂਦਾ ਤੇ ਫਿਰ ਲੱਗ ਕੇ ਸਜਾ ਮਿਲਦੀ, ਇਹਨੂੰ ਬੜੀ ਸਜਾ ਮਿਲਦੀ, ਕਿਉਂਕਿ ਗੁਰੂ ਦੇ ਹੁਕਮ ਤੋਂ ਬਾਹਰ ਚਲਾ ਗਿਆ ਤੇ ਫਿਰ ਇਹਨੂੰ ਸਜਾਏ ਮਿਲਦੀ। ਪਰ ਨਾਨਕ ਨਾਮ ਲੱਗੇ ਸੇ ਉਬਰੇ। ਇਸ ਮਨ ਤੋਂ ਕੌਣ ਬਚੇ ਨੇ? ਜਿਹੜੇ ਵਾਹਿਗੁਰੂ ਦੇ ਨਾਮ ਵਿਚ ਜੁੜ ਗਏ, ਨਾਮ ਦੇ ਵਿਚ ਤੇ ਹਉਮੈ ਸ਼ਬਦ ਗਵਾਏ, ਗੁਰੂ ਕੇ ਸ਼ਬਦ ਰਾਹੀਂ ਜਿਨ੍ਹਾਂ ਦੀ ਹਉਮੈ ਖਤਮ ਹੋ ਗਈ। ਸ੍ਰੀ ਰਾਗ ਮਹੱਲਾ ਤੀਜਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋ ਦੇ ਦਿਰੜਾਏ। ਜੇ ਵਾਹਿਗੁਰੂ ਕਿਰਪਾ ਕਰੇ ਨਾ ਤੇ ਪੂਰੇ ਸਤਿਗੁਰੂ ਨਾਲ ਮਿਲਾਪ ਹੋ ਜਾਂਦਾ ਹੈ ਤੇ ਉਹ ਨਾਮ ਦ੍ਰਿੜ ਕਰਾ ਦਿੰਦਾ, ਪੱਕਾ ਵਿਸ਼ਵਾਸ ਦਿਖਾ ਦਿੰਦਾ ਵੀ ਨਾਮ ਕੀ ਏ। ਫਿਰ ਸੁੱਕਾ ਪੁੱਕਾ ਇਹ ਨਹੀਂ ਰਹਿੰਦਾ ਧਰਮ ਵੀ ਨੀਂਦ ਆਈ ਗਈ ਤੇ ਅੱਕ ਗਿਆ, ਅੰਦਰ ਇਕ ਰਸ ਬਣਾ ਕੇ ਵਿਖਾ ਦਿੰਦਾ ਪੂਰਾ ਗੁਰੂ। ਬਿਨ ਗੁਰ ਕਿਨੈ ਨ ਪਾਇਓ ਬਿਰਥਾ ਜਨਮ ਗਵਾਏ। ਪਰੇ ਦਾਤ ਪੂਰੇ ਗੁਰੂ ਤੋਂ ਬਿਨਾ, ਨਾਮ ਦੀ ਦਾਤ ਆਨੰਦ ਦੀ ਕਿਸੇ ਨੂੰ ਨਹੀਂ ਮਿਲਦੀ, ਬਿਰਥਾ ਹੀ ਵਿਅਰਥ ਵਿਚ ਜੀਵਨ ਚਲਾ ਜਾਂਦਾ ਹੈ। ਮਨ ਮੁਖ ਕਰਮ ਕਮਾਵਣੇ ਦਰਗਹਿ ਮਿਲੈ ਸਜਾਏ। ਮਨਮੁਖ ਸੰਸਾਰ ਦੇ ਕਰਮ ਕਰੀ ਜਾਂਦਾ ਹੈ, ਇਸ ਕਰਕੇ ਨਾਮ ਨੂੰ ਭੁੱਲ ਕੇ ਦਰਗਾਹ ਵਿਚ ਸਜਾ ਮਿਲਦੀ ਹੈ। ਮਨ ਰੇ ਦੂਜਾ ਭਾਉ ਚੁਕਾਏ। ਹੇ ਮੇਰੇ ਮਨਾ, ਦੁਬਧਾ ਨੂੰ ਛੱਡ ਦੇ, ਸੰਸਾਰ ਦੇ ਮੋਹ ਨੂੰ ਤਿਆਗ ਦੇ। ਅੰਤਰ ਤੇਰਾ ਹਰ ਵਸੈ ਗੁਰ ਸੇਵਾ ਸੁਖ ਪਾਏ ਰਹਾਉ। ਇਸ ਤਰ੍ਹਾਂ ਕਰਨ ਨਾਲ ਤੇਰੇ ਅੰਦਰ ਵਾਹਿਗੁਰੂ ਜੀ ਆਪ ਵਸ ਜਾਣਗੇ ਔਰ ਗੁਰੂ ਦੀ ਸੇਵਾ ਕਰਕੇ ਤੂੰ ਮਹਾਨ ਸੁਖ ਨੂੰ ਆਨੰਦ ਨੂੰ ਪ੍ਰਾਪਤ ਕਰ ਲਵੇਗਾ। ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਧਰੇ ਪਿਆਰ। ਜੇ ਅਸੀਂ ਮਿਥਿਆ ਚੀਜ਼ਾਂ ਵਿਣਸ ਜਾਣ ਵਾਲੀਆਂ ਨੂੰ ਤਿਆਗ ਕੇ ਸੱਚੇ ਨਾਮ ਤੇ ਸੱਚੀ ਬਾਣੀ ਨਾਲ ਪ੍ਰੀਤ ਪਾ ਲਈਏ। ਹਰ ਕਾ ਨਾਮ ਮਨ ਵਸੈ ਹਉਮੈ ਕ੍ਰੋਧ ਨਿਵਾਰ। ਇਸ ਤਰ੍ਹਾਂ ਆਪਣੇ ਆਪ ਮਨ ਦੇ ਵਿਚ ਨਾਮ ਵਸ ਜਾਏਗਾ, ਹਉਮੈ ਚਲੀ ਜਾਏਗੀ, ਕ੍ਰੋਧ ਚਲਾ ਜਾਏਗਾ, ਕਿਉਂਕਿ ਅੰਦਰ ਖਿੱਚ ਸੱਚ ਦੀ ਹੋਵੇਗੀ। ਜਦੋਂ ਪ੍ਰੀਤ ਸੱਚ ਦੀ ਨਹੀਂ ਤੇ ਸੱਚ ਦਾ ਥਾਂ ਨਹੀਂ ਬਣਦਾ, ਟਿਕੇਗਾ ਕਿੱਥੋਂ? ਮਨ ਨਿਰਮਲ ਨਾਮ ਧਿਆਈ ਐ ਤਾਂ ਪਾਏ ਮੋਖ ਦੁਆਰ। ਜੇ ਮਨ ਨੂੰ ਸ਼ੁੱਧ ਕਰਕੇ ਯਾਨੀ ਕਿ ਟਾਰਗੇਟ ਕਰਕੇ ਵੀ ਮੈਂ ਤਾਂ ਇਸ ਪਾਸੇ ਲੱਗਣਾ, ਫਿਰ ਮੋਖ ਦਰਵਾਜਾ ਮੁਕਤੀ ਦਾ ਦਰਵਾਜਾ ਮਿਲ ਜਾਂਦਾ। ਪਰ ਹਉਮੈ ਵਿਚ ਜਗ ਬਿਣਸਦਾ ਮਰ ਜੰਮੈ ਆਵੈ ਜਾਏ। ਹੁੰਦਾ ਕੀ ਏ, ਧਾਰਮਿਕ ਕਰਮ ਕਰਦਿਆਂ ਵੀ ਮਨੁੱਖ ਹਉਮੈ ਦਾ ਹੀ ਆਸਰਾ ਲੈਂਦਾ, ਫਿਰ ਬਿਣਸਦਾ, ਜਨਮ ਮਰਨ ਫਿਰ ਬਣਿਆ ਰਹਿੰਦਾ। ਮਨ ਮੁਖ ਸ਼ਬਦ ਨ ਜਾਣਨੀ ਜਾਸਨ ਪਤ ਗਵਾਏ। ਜਿਹੜੇ ਮਨਮੁਖ ਨੇ, ਮਨ ਦੇ ਪਿੱਛੇ ਤੁਰਨ ਵਾਲੇ ਲੋਕ, ਉਹ ਨਾਮ ਦੀ ਬਰਕਤ ਨੂੰ ਨਹੀਂ ਜਾਣ ਸਕਦੇ, ਉਹ ਬਾਣੀ ਦੀ ਬਖਸ਼ਿਸ਼ ਨੂੰ ਨਹੀਂ ਜਾਣ ਸਕਦੇ। ਇਸ ਕਰਕੇ ਉਹ ਆਪਣੇ ਜੀਵਨ ਦੀ ਉੱਚੀ ਅਵਸਥਾ ਨੂੰ ਗੁਆ ਦਿੰਦੇ ਹਨ। ਗੁਰਸੇਵਾ ਨਾਉ ਪਾਈਐ ਸੱਚੇ ਰਹੇ ਸਮਾਏ। ਇਹ ਨਾਮ ਦੀ ਦਾਤ ਜਿਹੜੀ ਹੈ ਨਾ, ਗੁਰੂ ਦੀ ਸੇਵਾ ਦੁਆਰਾ ਹੀ ਅੰਦਰੋਂ ਮਿਲਦੀ, ਗੁਰੂ ਦਾ ਹੁਕਮ ਮੰਨ ਕੇ, ਤੇ ਮਨੁੱਖ ਸੱਚੇ ਵਾਹਿਗੁਰੂ ਦੇ ਚਰਨਾਂ ਵਿਚ ਸਮਾਇਆ ਰਹਿੰਦਾ, ਟਿਕਿਆ ਰਹਿੰਦਾ। ਸ਼ਬਦ ਮੰਨਿਆ ਗੁਰ ਪਾਈਐ ਵਿਚੋਂ ਆਪ ਗਵਾਏ। ਜਦੋਂ ਸਾਡਾ ਸੁਭਾਅ, ਇੱਥੇ ਸ਼ਬਦ ਦੇ ਅਰਥ ਕਰਾਂਗੇ ਸੁਭਾਅ, ਗੁਰੂ ਨਾਲ ਕਨੈਕਸ਼ਨ ਕਦੋਂ ਜੁੜੇਗਾ? ਜਦੋਂ ਸਾਡਾ ਸ਼ਬਦ, ਸਾਡਾ ਸੁਭਾਅ ਗੁਰੂ ਨੂੰ ਮੰਨ ਜਾਏਗਾ, ਗੁਰੂ ਦੇ ਚਰਨਾਂ ਵਿਚ ਜੁੜ ਜਾਏਗਾ, ਗੁਰਬਾਣੀ ਮਿੱਠੀ ਲੱਗੇਗੀ, ਆਪਣੀ ਕੋਈ ਹੀਲ ਹੁੱਜਤ ਅਸੀਂ ਅੱਗੇ ਨਹੀਂ ਕਰਾਂਗੇ। ਇਸ ਤਰ੍ਹਾਂ ਪੂਰੇ ਗੁਰੂ ਨਾਲ ਕਨੈਕਸ਼ਨ ਹੋ ਸਕਦਾ। ਤੇ ਜੇ ਮੰਨਿਆ ਨਹੀਂ ਗੁਰੂ ਨੂੰ ਵੀ ਗੁਰੂ ਕੋਲ ਹੈ ਵੀ ਕੁਝ ਕਿ ਨਹੀਂ, ਫਿਰ ਕਿੱਥੇ ਮਿਲਣਾ? ਇਸ ਕਰਕੇ ਕਹਿੰਦੇ ਗੁਰੂ ਨੂੰ ਮੰਨਣ ਦੇ ਨਾਲ ਆਪਣਾ ਸੁਭਾਅ ਜਦੋਂ ਗੁਰੂ ਤੇ ਮੰਨ ਜਾਏ, ਉਦੋਂ ਗੁਰੂ ਦੀ ਪ੍ਰਾਪਤੀ ਬਖਸ਼ਾਂ ਹੁੰਦੀਆਂ ਨੇ। ਅਣ ਦਿਨ ਭਗਤ ਕਰੇ ਸਦਾ ਸੱਚ ਕੀ ਲਿਵਲਾਏ। ਸਦਾ ਜਿਹੜਾ ਮਨੁੱਖ ਵਾਹਿਗੁਰੂ ਦੀ ਬੰਦਗੀ ਕਰਦਾ ਤੇ ਸੱਚੇ ਨਾਮ ਦੀ ਲਿਵ ਉਹਦੇ ਅੰਦਰ ਲਗਾਤਾਰ ਜੁੜੀ ਰਹਿੰਦੀ ਹੈ। ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਏ। ਇਸ ਤਰ੍ਹਾਂ ਨਾਮ ਦਾ ਪਦਾਰਥ ਜਿਹੜਾ ਉਸ ਮਨੁੱਖ ਦੇ ਮਨ ਵਿਚ ਸਦਾ ਲਈ ਟਿਕਾਣਾ ਬਣਾ ਲੈਂਦਾ ਤੇ ਉਹ ਸਹਿਜ ਅਵਸਥਾ ਵਿਚ ਟਿਕ ਕੇ ਵਾਹਿਗੁਰੂ ਦੇ ਚਰਨਾਂ ਦੇ ਵਿਚ ਜੁੜ ਜਾਂਦਾ ਹੈ। ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।